ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ,
ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ
ਹਨ। ਕੰਜਲੇ ਦੇਹ ਤਾਂ ਮਨੁੱਖਾਂ ਦੀ ਮਿਲੀ ਹੈ, ਪਰ ਮਨੁੱਖਾਂ ਦੀ ਪ੍ਰਾਪਤੀ ਕਰਕੇ ਵੀ ਮਨਮੁਖ ਰਿਹਾ ਅਤੇ ਮਿਲੀ ਵੀ ਬੜੀ ਔਖੀ ਸੀ, ਕਿਉਂਕਿ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕੀੜੇ ਪਤੰਗੇ ਬਣਦੇ ਆਏ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਿੰਨੇ ਜਨਮ ਮੱਛੀਆਂ ਬਣਦੇ ਰਹੇ, ਗਜ ਹਾਥੀ ਆਦਿ ਦੀਆਂ ਜੂਨਾਂ 'ਚ ਰਹੇ, ਕੁਰੰਗਾ ਮਿਰਗਾ ਆਦਿਕਾਂ ਦੀਆਂ ਜੂਨਾਂ 'ਚ ਪਏ, ਕਈ ਜਨਮ ਪੰਖੀ ਸਰਪ ਹੋਇਓ, ਕਿੰਨੇ ਜਨਮ ਪੰਛੀਆਂ ਦੀ ਜੂਨੀ 'ਚ ਅਤੇ ਸਰਪ ਆਦਿਕਾਂ ਦੀ ਜੂਨਾਂ 'ਚ ਜਿਹੜਾ ਸੀ ਢਿੱਡ ਰਗੜਾ ਰਗੜਾ ਕੇ ਤੁਰਦਾ ਰਿਹਾ, ਕਈ ਜਨਮ ਹੈਬਰ ਬਿਰਖ ਜੋਇਓ, ਕਈ ਜਨਮ ਜਿਹੜੇ ਸੀ ਸੋਹਣੇ ਘੋੜੇ ਬਣੇ ਅਤੇ ਕਈ ਜਨਮ ਬਲਦ ਆਦਿਕਾਂ ਦੇ ਬਣੇ ਅਤੇ ਜੋੜਿਆ ਅਗਲਿਆਂ ਨੇ। ਇਉਂ ਇਹ ਸਾਡਾ ਇਤਿਹਾਸ ਹੈ ਪੁਰਾਣਾ, ਇਹ ਹੁੰਦੇ ਹੋਏ ਹੋ ਕੇ ਆਏ ਨਾ ਇਹ ਰਸਤੇ 'ਚੋਂ, ਆਪਾਂ ਇਹ ਬਣ ਕੇ ਆਏ ਹਾਂ। ਸੋ ਚਰਨਕਾਲ ਦੇ ਸੰਜਰੀਆ, ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਦੇਹ ਆਪਾਂ ਨੂੰ ਪ੍ਰਾਪਤ ਹੋਈ ਸੀ, ਇਹ ਪਾ ਕੇ ਵੀ ਫਿਰ ਜਿਹੜਾ ਸੀ ਇਸ ਨੂੰ ਸਫਲਾ ਨਾ ਕੀਤਾ, ਗੁਰੂ ਵਾਲੇ ਬਣ ਕੇ ਗੁਰਮੁਖ ਬਣ ਕੇ ਮਨਮੁੱਖ ਹੀ ਬਣਿਆ ਰਿਹਾ। ਸੋ ਦੇਹ ਤਾਂ ਹੁਣ ਮਨੁੱਖ ਦੀ ਮਿਲ ਗਈ ਆ, ਪਰ ਗੁਰੂ ਵਾਲਾ ਨਹੀਂ ਬਣਿਆ, ਅਜੇ ਮਨਮੁੱਖ ਹੀ ਹੈ। ਮਨਮੁੱਖ ਦੀ ਜਿਹੜੀ ਦੇਹ ਹੈ, ਭਾਈ ਸਾਹਿਬ ਜੀ ਕਹਿੰਦੇ ਪਸ਼ੂ ਪ੍ਰੇਤ ਅਚੇਤ ਚੰਗੇਰੇ, ਫਿਰ ਇਸ ਦੇਹ ਨਾਲੋਂ ਤਾਂ ਪਸ਼ੂ ਵੀ ਚੰਗੇ ਨੇ, ਪ੍ਰੇਤ ਵੀ ਚੰਗੇ ਨੇ ਮਨਮੁੱਖ ਦੀ ਦੇਹ ਨਾਲੋਂ, ਹਾਲਾਂਕਿ ਉਹ ਚੇਤ ਨੇ, ਇਹ ਚੇਤ ਹੈ, ਇਸ ਲਈ ਉਹ ਇਹਦੇ ਨਾਲੋਂ ਚੰਗੇ ਨੇ। ਔਖੀ ਇੰਨੀ ਮਿਲੀ ਸੀ ਅਤੇ ਉਹਨੂੰ ਸਫਲਾ ਨਾ ਕੀਤਾ, ਹੋਰ ਵੀ ਗੁਰਬਾਣੀ 'ਚ ਆਉਂਦਾ ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਚਿਰੰਕਾਲ ਪਾਈ ਦੁਰਲੱਭ ਦੇਹ, ਬਹੁਤ ਲੰਮੇ ਸਮੇਂ ਤੋਂ ਬਾਅਦ ਦੁਰਲੱਭ ਔਖੀ ਪਾਈ ਸੀ, ਨਾਮ ਵਿਹੂਣੀ ਹੋਈ ਖੇਹ, ਮਨਮੁੱਖ ਹੋ ਰਿਹਾ, ਨਾਮ ਤੋਂ ਵਿਹੂਣੀ ਹੋਣ ਕਰਕੇ ਇਹ ਖੇਹ ਬਣ ਗਈ ਆ। ਹੋਰ ਕੀ ਹੈ, ਪਸ਼ੂ ਪ੍ਰੇਤ ਮੁਗਧ ਅਤੇ ਬੁਰੀ, ਗੁਰਬਾਣੀ ਵਿੱਚ ਵੀ ਕਿਹਾ ਪਸ਼ੂਆਂ ਨਾਲੋਂ, ਪ੍ਰੇਤ ਨਾਲੋਂ, ਮੁਗਧ ਮੂਰਖਾਂ ਨਾਲੋਂ ਇਹ ਬੁਰੀ ਹੈ। ਫਿਰ ਤਿਸੇ ਨਾ ਬੂਝਿਆ ਜਿਨਹੇ ਸਰੀ, ਤਿਸੇ ਨਾ ਬੂਝਿਆ ਜਿਨਹੇ ਸ੍ਰੀ, ਜਿਹੜੀ ਇਹਨੇ ਸ੍ਰੀ ਸੀ ਬਣਾਈ ਸੀ, ਜਿਸ ਵਾਹਿਗੁਰੂ ਨੇ ਇਹਨੂੰ ਸਿਰਜਿਆ ਸੀ, ਉਹਨੂੰ ਬੁੱਝਿਆ ਨਹੀਂ, ਸਮਝਿਆ ਨਹੀਂ, ਤਾਂ ਫਿਰ ਪ੍ਰੇਤਾਂ ਨਾਲੋਂ ਵੀ ਪਸ਼ੂਆਂ ਨਾਲੋਂ ਇਹ ਬੁਰੀ ਹੈ। ਸੋ ਇੱਥੇ ਭਾਈ ਸਾਹਿਬ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਨੇ, ਭਾਈ ਉਹ ਅਚੇਤ ਨੇ ਪਸ਼ੂ ਅਤੇ ਪ੍ਰੇਤ, ਫਿਰ ਵੀ ਇਹਦੇ ਨਾਲੋਂ ਮਨਮੁੱਖ ਦੀ ਦੇਹ ਨਾਲੋਂ ਚੰਗੇ ਨੇ। ਹਾਂਜੀ,
ਹੋਏ ਸਚੇਤ ਅਚੇਤ ਹੋਏ ਮਾਨਸ ਮਾਨਸ ਦੇਹ ਵੱਲ ਹੇਰੇ,
ਮਨਮੁੱਖ ਦੇਖੋ ਸਿਆਣਾ ਹੋ ਕੇ ਫਿਰ ਜਿਹੜਾ ਸੀ ਅਚੇਤ ਹੋ ਗਿਆ, ਸੀ ਤਾਂ ਸੁਚੇਤ ਪਰ ਸੁਚੇਤ ਹੋ ਕੇ ਫਿਰ ਅਚੇਤ ਹੀ ਹੋ ਗਿਆ, ਅਤੇ ਮਾਨਸ ਮਾਨਸ ਦੇ ਵੱਲ ਹੇਰੇ ਹੁੰਦਾ ਵੇਖਣ, ਫਿਰ ਮਨੁੱਖ ਬਣ ਕੇ ਮਨੁੱਖ ਦੇ ਪੱਲੇ ਤੱਕਿਆ, ਮਨੁੱਖ ਤੋਂ ਹੀ ਮੰਗਦਾ ਰਿਹਾ, ਮਨੁੱਖ ਦਾ ਹੀ ਰਿਹਾ, ਗੁਰੂ ਦਾ ਨਹੀਂ ਬਣਿਆ, ਰੱਬ ਦਾ ਨਹੀਂ ਬਣਿਆ, ਮਨਮੁੱਖ ਹੋਏ ਬੰਦੇ ਦਾ ਬੰਦਾ ਉਹੀ ਰਹਿ ਗਿਆ, ਕਿਉਂਕਿ ਬਾਣੀ 'ਚ ਤਾਂ ਕਿਹਾ ਕਿ ਮਨੁੱਖੀ ਟੇਕ ਬਿਰਥੀ ਸਭ ਜਾਣ, ਮਨੁੱਖ ਦੀ ਟੇਕ 'ਤੇ ਬਈ ਬਿਰਥੀ ਐਵੇਂ ਵਿਅਰਥ ਹੈ, ਅਤੇ ਉਹ ਟੇਕਦਾ ਜਿਹੜਾ ਸੀ ਆਸਰਾ ਲੈਂਦਾ ਹੀ ਰਿਹਾ ਮਨਮੁੱਖ ਜਿਹੜਾ ਸੀ, ਪ੍ਰਭੂ ਦੀ ਟੇਕ ਨਹੀਂ ਲੈਣਾ ਕੀਤੀ।
ਪਸ਼ੂ ਨਾ ਮੰਗੇ ਪਸ਼ੂ ਤੇ
ਦਲਾਵਾਂ ਲਾ ਕੇ ਮੰਗਾ,
ਪਸ਼ੂ ਨਾ ਮੰਗੇ
ਕੋਈ ਹੈ ਸਾਰਿਆਂ ਕੋਲ ਦਲਾਵਾਂ ਵੀ ਹੋਣਗੀਆਂ ਹੈਗੀਆਂ ਕਿਤੇ ਹੈ ਅੱਖੀਆਂ ਦੋ ਹੈਗੀਆਂ ਨੇ ਹਾਂ। ਪਸ਼ੂ ਨਾ ਮੰਗਾ ਪਸ਼ੂ ਤੇ,
ਪਸ਼ੂ ਨਾ ਮੰਗੇ ਪਸ਼ੂ ਤੇ,
ਪਸ਼ੂ ਦੀ ਪ੍ਰਕਿਰਤੀ ਦੇਖੋ, ਮਨੁੱਖ ਮਨੁੱਖ ਤੋਂ ਤਾਂ ਮੰਗਦਾ ਹੈ, ਉਹਦੇ ਮੂਹਰੇ ਹੱਥ ਜੋੜੀ ਜਾਂਦਾ, ਉਹਦਾ ਗੋਲਾ ਹੋਈ ਜਾਂਦਾ ਹੈ। ਪਰ ਪਸ਼ੂਆਂ ਦੀ ਦੁਨੀਆ 'ਚ ਦੇਖੋ, ਕਦੇ ਪਸ਼ੂ ਨੇ ਪਸ਼ੂ ਤੋਂ ਮੰਗਦੇ ਵੇਖਿਆ? ਕਦੇ ਨਹੀਂ, ਜਿਹੜਾ ਉਹਦਾ ਆਸਰਾ ਉੱਥੋਂ ਮੰਗਦੇ ਨੇ। ਅਤੇ ਐਵੇਂ ਹੀ ਪੰਖੇਰੂ ਪੰਖੇਰੂ ਘੇਰੇ,
ਪੰਖੇਰੂ ਘੇਰੇ,
ਪੰਖੇਰੂ ਨਾਲ ਪੰਛੀ, ਪੰਛੀ ਕਦੇ ਪੰਛੀਆਂ ਨੂੰ ਰੋਕ ਕੇ ਘੇਰ ਕੇ ਉੱਥੋਂ ਮੰਗਦੇ ਨੇ ਕੁਛ? ਮਨੁੱਖ ਮਨੁੱਖ ਤੋਂ ਘੇਰ ਕੇ ਮੰਗਦਾ ਹੈ। ਪਰ ਇਸ ਲਈ ਉਹ ਜੂਨਾ ਇਹ ਤੋਂ ਬਿਹਤਰੇ ਨੇ, ਫਿਰ ਉਹ ਆਪਣੀ ਪ੍ਰਕਿਰਤੀ ਦਾ ਤਿਆਗ ਨਹੀਂ ਕਰਦੇ, ਮਨੁੱਖ ਆਪਣੀ ਪ੍ਰਕਿਰਤੀ ਤੋਂ ਬਾਹਰ ਜਾ ਰਿਹਾ। ਹਾਂਜੀ,
84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ,
ਵੈਸੇ ਤਾਂ 84 ਲੱਖ ਜੂਨਾਂ ਵਿੱਚੋਂ ਮੈਨੂੰ ਉੱਤਮ ਗਿਣਿਆ ਸੀ। ਹਾਂਜੀ, ਮਾਨਸ ਜੂਨੀ ਨੂੰ ਭਲੇਰੇ ਭਲੀ ਗਿਣਿਆ ਸੀ, ਉੱਤਮ ਗਿਣਿਆ ਸੀ ਸਾਰੀਆਂ ਵਿੱਚੋਂ, ਪਰ ਉੱਤਮ ਨਹੀਂ ਰੱਖੀ ਇਹਨੇ। ਹਾਂਜੀ,
ਉੱਤਮ ਮਨ,
ਹਾਂ ਇੱਕ ਮਿੰਟ ਜੀ, ਕੀ ਪੁੱਛਿਆ ਜੀ? ਜੂਨ ਕਰ ਲਓ, ਜੈਨ ਪਾਠ ਗਲਤ ਹੈ, ਇਹਨੂੰ ਹੇਠਾਂ ਨੀਵਾਂ ਕਰ ਲਓ, ਵਿਚਾਲੇ ਦੇ ਬਟਨ ਹੋਣਾ ਜੀ, ਉਹਦੇ ਨਾਲ ਥੋੜ੍ਹਾ ਹੇਠਾਂ ਵਿਚਾਲੇ ਦੱਬ ਦਿਓ, ਵਿਚਾਲੇ ਬਟਨ ਹੈ, ਹਾਂ ਬਸ ਹੇਠਾਂ ਹੋ ਜਾਂਦਾ। ਚਲੋ,
ਉੱਤਮ ਮਨ ਬਚ ਕਰਮ ਕਰ, ਜਨਮ ਮਰਨ ਭਵ ਜਲ ਲੱਖ ਫੇਰੇ।
ਠੀਕ ਹੈ, ਵਿਸ਼ਰਾਮ ਠੀਕ ਹੋ ਗਿਆ। ਉੱਤਮ ਮਨ ਬਚ ਕਰਮ ਕਰ,
ਉੱਤਮ
ਮਨ ਬਚ ਕਰਮ ਕਰ, ਮਨ ਕਰ ਅਤੇ ਤਨ ਦੇ ਬਚਨਾ ਕਰਕੇ ਤਾਂ ਹੈ ਉੱਤਮ, ਅਤੇ ਜਨਮ ਮਨ ਭਵਜ ਲੱਖ ਫੇਰੇ, ਪਰ ਮਨਮੁੱਖ ਹੋਣ ਕਰਕੇ, ਮਨ ਕਰਕੇ ਵੀ, ਬਚਨਾ ਕਰਕੇ, ਕਰਮਾਂ ਕਰਕੇ ਉੱਤਮਤਾ ਵਾਲਾ ਕੰਮੇ ਨਹੀਂ ਕੋਈ ਕਰਿਆ, ਅਤੇ ਜਿਸ ਕਰਕੇ ਜਨਮ ਮਨ ਜਿਹੜਾ ਸੀ ਭਵਜਲ ਸੰਸਾਰ ਸਮੁੰਦਰ ਦੇ ਵਿੱਚ ਜੰਮਣਾ ਮਰਨ ਦੇ ਲੱਖਾਂ ਹੀ ਫੇਰੇ ਪਏ ਰਹੇ, ਹਟੇ ਨਹੀਂ, ਚੁੰਬੜੇ ਹੀ ਰਹੇ ਦੇ ਨਾਲ। ਹਾਂਜੀ, ਰਾਜਾ
ਰਾਜਾ ਪਰਜਾ ਹੋਏ ਕੇ
ਹੋਏ ਕੈ
ਹੋਏ ਕੈ ਸੁੱਖ ਵਿੱਚ ਦੁੱਖ ਹੋਏ ਭਲੇ ਭਲੇਰੇ।
ਪੜ੍ਹ ਲਓ ਸਾਰੇ ਜੀ।
ਰਾਜਾ ਪਰਜਾ ਹੋਏ ਕੇ ਸੁੱਖ ਵਿੱਚ ਦੁੱਖ ਹੋਏ ਕੇ ਭਲੇ।
ਚਾਹੇ ਤਾਂ ਹੋਵੇ ਰਾਜਾ, ਚਾਹੇ ਹੋਵੇ ਪਰਜਾ ਜੀ, ਅਤੇ ਉਹ ਜੇ ਭਲੇ ਭਲੇਰੇ ਕਿੱਡੇ ਭਲੇ ਤੋਂ ਭਲਾ ਕਹਾਉਂਦਾ ਹੋਵੇ ਆਪਣੇ ਆਪ ਨੂੰ, ਜੇ ਉਹ ਗੁਰੂ ਪਦ 'ਤੇ ਨਹੀਂ ਨਾ ਤੁਰਿਆ ਤਾਂ ਫਿਰ ਉਹ ਮਾਇਆ ਤੱਕ ਹੀ ਸੀਮਤ ਰਿਹਾ, ਅਤੇ ਮਾਇਆ ਦੇ ਸੁੱਖ ਤਾਂ ਫਿਰ ਜਿਹੜੇ ਨੇ ਦੁੱਖ ਵਿੱਚ ਬਦਲਦੇ ਹੀ ਬਦਲਦੇ ਨੇ, ਸੁੱਖ ਵਿੱਚ ਦੁੱਖ ਹੋਏ, ਮਾਇਆ ਦੇ ਸੁੱਖਾਂ ਤੋਂ ਬਾਅਦ ਤਾਂ ਦੁੱਖ ਦਾ ਆਉਣਾ ਅਵੱਸ਼ ਹੈ, ਭਾਵੇਂ ਉਹ ਰਾਜਾ ਹੈ, ਭਾਵੇਂ ਉਹ ਭਰਜਾ ਹੈ, ਭਾਵੇਂ ਕੋਈ ਭਲੇ ਤੋਂ ਭਲਾ ਕਹਾਉਂਦਾ ਆਪਣੇ ਆਪ ਨੂੰ ਭਲਾ ਬਣ ਕੇ ਬਹਿੰਦਾ, ਪਰ ਜਿੰਨਾ ਚਿਰ ਉਹਦੇ ਅੰਦਰ ਗੁਰਮੁਖਤਾਈ ਨਹੀਂ ਆਈ, ਉਹਦਾ ਮਾਇਆਵਕੀ ਜੀਵਨ ਆ, ਜਿੰਨਾ ਚਿਰ ਮਾਇਆ ਨੂੰ ਹੀ ਸੁੱਖ ਮੰਨ ਲਿਆ, ਉਹ ਅਕਸਰ ਹੀ ਦੁੱਖ ਵਿੱਚ ਬਦਲੀ ਜਾਂਦਾ, ਉਸ ਦੀ ਵੀ ਨਹੀਂ।
ਕੁੱਤਾ ਰਾਜ ਬਹਾਲ ਗਿਆ, ਚੱਕੀ ਚੱਟਣ ਜਾਏ ਹਨੇਰੇ ਹਨੇਰੇ।
ਕੁੱਤਾ ਰਾਜ ਬਹਾਲੀਆ,
ਕੁੱਤਾ ਰਾਜ ਬਹਾਲੀਆ,
ਚੱਕੀ ਚੱਟਣ ਜਾਏ ਹਨੇਰੇ,
ਚੱਕੀ ਚੱਟਣ ਜਾਏ ਹਨੇਰੇ।
ਹੁਣ ਕੁੱਤੇ ਦੀ ਪ੍ਰਵਿਰਤੀ ਹੈ, ਸੋ ਕੁੱਤੇ ਵਾਲੀ ਉਸ ਮਨੁੱਖ ਦੀ ਹੈ, ਅਤੇ ਫਰਕ ਕੀ ਹੋਇਆ ਕੁੱਤੇ ਅਤੇ ਉਹਦੇ 'ਚ? ਕੁੱਤੇ ਨੂੰ ਰਾਜ ਬਹਾ ਦਿਓ, ਲੈ ਵੀ ਤੈਨੂੰ ਰਾਜਾ ਬਣਾ ਦਿੱਤਾ ਦੇਸ਼ ਦਾ। ਹਾਂ, ਰਾਜਾ ਬਣਨ ਤੋਂ ਬਾਅਦ ਮੁੜ ਕੇ ਜੋ ਹਨੇਰਾ ਜਿਹਾ ਹੁੰਦਾ ਹੈ, ਜਿੱਥੇ ਚੱਕੀ ਆ ਉਹਦੇ ਨੂੰ ਫੇਰ ਜਾ ਕੇ ਭੱਜ ਜਾਣਾ, ਪਰੋਲਾ ਚੱਕ ਲੈਣਾ, ਚੱਟਣੀ ਸ਼ੁਰੂ ਕਰ ਦੇਣਾ। ਉਹ ਆਪਣੀ ਇਹ ਗਰੀਡੀ ਜਿਹੜੀ ਲਾਲਚੀ ਬਿਰਤੀ ਆ ਨਾ, ਲਾਲਚੀ ਸੁਭਾਅ ਕੁੱਤੇ ਦਾ, ਉਹ ਨਹੀਂ ਛੱਡਦਾ। ਐਵੇਂ ਮਨੁੱਖ ਵੀ ਜਿਹੜਾ ਹੈ ਭਾਈ, ਜਿਹੜਾ ਲਾਲਚ ਵਾਸ ਹੈ, ਉਹਨੂੰ ਚਾਹੇ ਰਾਜ ਦੇ ਰਾਜ ਭਾਗ ਦੇ ਮਾਲਕ ਵੀ ਬਣਾ ਦਈਏ, ਵਿਸ਼ੇ ਬਕਾਨਾ ਰੂਪੀ ਚੱਟਣ ਦੀ ਆਦਤ ਉਹਦੀ ਵੀ ਨਹੀਂ ਜਾਂਦੀ। अंधेरे कर दो, अंधेरे अंधेरे अदा हा है नन्हे थले जिथे है नहीं उन्हें। हाँ चलो
गौर पूरे बहना
नन्ना थोड़ा पारा करके बोल रहे हैं अंधेरे अंधेरे हूँ हा नहीं लग गया अंधेरे ला गया था इससे पर
गौर पूरे बहना गर्भ वसीरे
ओ भाई पूरे गुरु तो बिना जूनी तो मिली सी है वधिया पर गुरु पूरे बिन गुरु पूरे तो बिना लंघाती है सफली नहीं कीते फिर वह प्रणाम की है थोड़ा होर उच्चा कर लो पहला ठीक सी
नहीं डिग गया सी बाबा जी
डिग गया सी
हाँ जी
वो ऑटोमेटिक चल से पूरे गुरु तो बिना पाई गर्भ बसेरे गर्भ बच्चे बस है कदे किसे गर्भ बच्च कदे किसे गर्भ बच्च कदे किसे गर्भ बच्च ये मुक्या नहीं जी है। हाई गुरु पूरे बिना गर्भ बसेरे
गर्भ बसेरे
हाँ जे पूरे गुरा तो बिना ही रह गया ना दे है फिर जम ते मर कदे किसे गर्भ बच्च जा कदे किसे गर्भ बच्च कदे मनुखा जन्म दिए गर्भा बच्च नहीं होर जूनिया के गर्भा बच्च भी जाना पैंदा है। हाँ उन्होंने बासा हो जाता है। हाँ जी पढ़ो
वण वण वास बनास पत चंदन वाज न चंदन होए।
हाँ देखो वण वण दे विच बनस्पति तो हैगी है पर सुगंधी वाली तो नहीं ना होई क्यों उन्होंने चंदन की संगत नहीं मिली तो जे चंदन की चंदन जिथे हैगा जिस वण विच उत्थे सारी बनस्पति में सुगंधी वाली हो गई क्यों चंदन की संगत की चंदन में गुण है कि दूजा नारदियां नूं सुगंधी वाले बना देने का एवें गुरु साहब भी भाई चंदन रूप ने ते संसार रूपी वण विच तां बहुत बनस्पति मनुखा रूपी पई हुई है तो जिन्हां ने चंदन रूप गुरु साहब की संगत की सतगुरां ने उन्हूं चंदन बना दिता सुगंधी वाले बना दिता सुगंधी वाले कड़े बनाता भगती रूपी सुगंधी बख्श दिती। हाँ पर्वत
पर्वत पर्वत अष्ट धात
ठीक
पारस वाज नचन कंचन सोई।
हाँ पर्वतां पर्वतां दे विच अठ प्रकार दियां धातां तां पईआं होईआं ने पर पारस वाज जे उत्थे पारस नहीं हैगा पारस दे नाल स्पर्श नहीं उहनां दा होया तां धातां सोना नहीं हो सकियां अठ धातां ने जिहड़ियां के इहनूं शो के पारस नूं शो के सोना बन जांदियां ने चांदी हो गया तांबा हो गया जिस्त ला लो पारा आदिक इवें लोहा कली सिक्का ये धातां पारस नाल सुहा दईए तो सोना बन जांदियां ने पर पर्वतां विच पईआं ने जे पारस नाल उहनां दा स्पर्श नहीं होया तां फिर पई कंचन नहीं हो सके एवें गुरु साहब भी भाई पारस रूप ने इन्हां दे नाल जे अठ धातां जिहड़ियां ने चार वर्ण चार आश्रम उन्हां दी स्पर्श विच नहीं आए तो ज्ञान रूपी सोना नहीं हो सकदे। चलो अगे खोल रहे ने अगली लाइन च अर्थ
चार वर्ण छह दर्शन
आगे
दर्शना
हाँ
साध संगत विण साध ना कोई
ठीक चार वर्ण ब्राह्मण खत्री शूद्र वैश छह दर्शन ने योगी जंगम सरेवड़े सन्यासी दरवेश छेवा जामा बिप्रका जामा मीना मेख ये छह दर्शन छह भेख चारे वर्ण गुरु की साध संगत तो बिना कोई साध नहीं हो सकिया। हाँ
गुर उपदेश अवेस कर गुरमुख साध संगत जनोई
गुरु का जो भाई हिरदे सिख दे अवेश हो गया भाव प्रवेश हो गया वो फिर गुरमुख बन गया गुरमुख लोग साध संगत की जान होई जन जो कन्ने नाल है गुर कन्ना है ना तुहाडे कोल जान होई पाठ गुर उपदेश अवेश कर
गुर उपदेश अवेश कर
गुरमुख साध संग जान होई
गुरमुख साध संगत जान होई।
हाँ। इस करके जदों हिरदे च पाई प्रवेश हो गया ना गुरु दे उपदेश दा फिर उन्हों गुरमुखां दी साध संगत जानी जाती है। हाँ गुरमुख लोग उन्हों साध संगत ही जानते हैं। ਅੱਗੇ ਜੀ
ਸ਼ਬਦ ਸੁਰਤ ਲਿਵਲੀਨ ਹੋਏ ਪਿਰਮ ਪਿਆਲਾ ਅਪਿਓ ਪਿਓਈ।
ਜਦੋਂ ਸ਼ਬਦ ਦੇ ਨਾਲ ਸ਼ਬਦ ਦੀ ਹੋ ਗਈ ਸੁਰਤ ਗਿਆਤ, ਉਸ ਗਿਆਤ ਦੁਆਰਾ ਲਿਵ ਵਿੱਚ ਲੀਨ ਹੋ ਗਿਆ, ਫਿਰ ਪਿਰਮ ਪਿਆਲਾ ਪ੍ਰੇਮ ਦਾ ਪਿਆਲਾ ਕੀ ਸੀ? ਅੰਮ੍ਰਿਤ। ਅਪਿਓ ਪੀ ਹੋਈ, ਅਪਿਓ ਨਾਮ ਅੰਮ੍ਰਿਤ ਦਾ। ਹਾਂ, ਸੋ ਉਹਦੇ ਵਿੱਚ ਲੀਨ ਹੋ ਕੇ ਲਿਵ ਵਿੱਚ ਪ੍ਰੇਮ ਦਾ ਅੰਮ੍ਰਿਤ ਰੂਪ ਪਿਆਲਾ ਪੀ ਲੈਣਾ ਕਰਦੇ ਨੇ।
ਮਨ ਉਨ ਮਨ ਤਨ ਦੁੱਬ ਲੇ ਦੇਹ ਵਿਦੇਹ ਸਨੇਹ ਸਥੋਈ।
ਹਾਂ, ਫਿਰ ਮਨ ਕਰਕੇ ਭਾਈ ਉਨ ਮਨ ਉਹਦੇ ਵਿੱਚ ਮਸਤ ਰਹਿੰਦੇ ਨੇ, ਉਨਮਨੀ ਅਵਸਥਾ 'ਚ ਰਹਿੰਦੇ ਨੇ। ਤਨ ਕਰਕੇ ਫਿਰ ਜਿਹੜੇ ਸੀ ਦੁਬਲੇ ਪਾਪ ਸੰਸਾਰ ਤੋਂ ਪਤਲੇ ਹੋ ਕੇ ਰਹਿੰਦੇ ਨੇ, ਪਾਪ ਸੰਸਾਰ ਨਾਲ ਜਿਹੜੀ ਅਟੈਚਮੈਂਟ ਹੈ ਉਹ ਘੱਟ ਜਾਂਦੀ ਹੈ।
ਗੁਰਮੁਖ
ਤੇ ਦੇਹ ਵਿਦੇਹ ਸਨੇਹ ਸਥੋਈ, ਹਾਂ ਦੇਹ ਦੀ ਫਿਰ ਉਹਨਾਂ ਨੂੰ ਭਾਵਨਾ ਨਹੀਂ ਰਹਿੰਦੀ, ਦੇਹ ਦੇ ਆਸ ਨਹੀਂ ਰਹਿੰਦਾ, ਦੇਹ ਦਾ ਅਹੰਕ ਭਾਵ ਨਹੀਂ ਰਹਿੰਦਾ, ਸੋ ਉਹ ਵਿਦੇਹੀ ਹੋ ਜਾਂਦੇ ਨੇ। ਅਤੇ ਸਨੇਹ ਸਥੋਈ, ਅਤੇ ਫਿਰ ਸਨੇਹ ਸਨੇਹੀ ਕਿਤੇ ਬਣ ਗਏ, ਪਰਮੇਸ਼ੁਰ ਦੇ ਸਨੇਹੀ ਹੋ ਗਏ, ਉਹਦੇ ਸਾਥ ਮਿਲ ਗਏ, ਸਥੋਈ ਮੈਨੇ ਸਾਥ, ਪ੍ਰੇਮ ਦੇ ਸਾਥੀ ਹੋ ਰਹੇ, ਜਿਵੇਂ ਵੀ ਕਰ ਲੈਂਦੇ ਨੇ, ਸਨੇਹ ਸਥੋਈ ਪ੍ਰੇਮ ਦੇ ਸਾਥੀ ਬਣ ਗਏ, ਵਿਦੇਹੀ ਹੋ ਕਰਕੇ ਰੱਬ ਦੇ ਪ੍ਰੇਮ ਦੇ ਸਾਥੀ ਬਣ ਗਏ।
ਗੁਰਮੁਖ ਸੁੱਖ ਫਲ ਅਲੱਖ ਲਖੋਈ,
ਇਉਂ ਫਿਰ ਗੁਰਮੁਖਾਂ ਨੇ ਭਾਈ ਜਿਹੜਾ ਸਹੀ ਸੁੱਖ ਫਲ ਦੀ ਪ੍ਰਾਪਤੀ ਕਰਕੇ ਅਲੱਖ ਜੋ ਪਰਮੇਸ਼ੁਰ ਜੋ ਨਹੀਂ ਲਿਖਿਆ ਜਾਣ ਵਾਲਾ ਸੀ ਨਾ ਲਖੋਈ, ਉਹਨੂੰ ਲਿਖ ਲਿਆ, ਉਹਨੂੰ ਜਾਣ ਲਿਆ, ਲਖੋਈ ਮੈਨੇ ਜਾਣ ਲਿਆ, ਉਹਦੀ ਲਖਤਾ ਕਰ ਲਈ।
ਗੁਰਮੁਖ ਸੁੱਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ,
ਇਉਂ ਫਿਰ ਗੁਰਮੁਖ ਜਿਹੜੇ ਨੇ ਭਾਈ ਸਾਧ ਸੰਗ ਦੇ ਵਿੱਚੋਂ ਸੁੱਖ ਫਲ ਦੀ ਪ੍ਰਾਪਤੀ ਕੀਤੀ, ਅਤੇ ਸੁੱਖ ਫਲ ਕੀ ਆਤਮਾਨੰਦ ਸਰੂਪਾਨੰਦ ਉਹਨੂੰ ਪ੍ਰਾਪਤ ਕਰ ਲਿਆ, ਉਹਨੂੰ ਪ੍ਰਾਪਤ ਜਿਹਨੂੰ ਕਰ ਲਿਆ ਨਾ ਮਾਇਆ ਅੰਦਰ ਕਰਨ ਉਦਾਸੀ, ਮਾਇਆ ਵਿੱਚ ਰਹਿੰਦੇ ਹੋਏ ਉਦਾਸੀਨਤਾ ਵਿੱਚ ਰਹਿੰਦੇ ਹੋਏ ਗੁਰਪ੍ਰਸਾਦੀ ਜਿਨ੍ਹਾਂ ਨੇ ਬਲਾਕੀ ਤਿੰਨ ਵਿੱਚ ਇਹ ਮਾਇਆ ਪਾਇਆ।
ਜੋਨ ਜਲ ਅੰਦਰ ਕਮਲ ਹੈ,
ਕਿਵੇਂ ਨਿਰਲੇਪ ਰਹਿੰਦੇ ਨੇ, ਇਹ ਦ੍ਰਿਸ਼ਟਾਂਤ ਦਿੱਤਾ ਸੀ ਭਾਈ ਸਾਹਿਬ ਜੀ ਨੇ, ਜਿਵੇਂ ਜਲ ਦੇ ਅੰਦਰ ਕਮਲ ਨਿਰਲੇਪ ਰਹਿੰਦਾ। ਹਾਂ,
ਸੂਰਜ ਧਿਆਨ ਆਗਾਸ ਨਿਵਾਸੀ,
ਹਾਂ ਇਵੇਂ ਹੀ ਪਦਾਰਥਾਂ ਰੂਪੀ ਜਲ ਦੇ ਵਿੱਚ ਗੁਰਮੁਖ ਪਿਆਰੇ ਕਮਲ ਦੀ ਨਿਆਈ ਭਾਈ ਨਿਰਲੇਪ ਰਹਿੰਦੇ ਨੇ, ਪਦਾਰਥਾਂ ਤੋਂ ਰਹਿੰਦੇ, ਪਦਾਰਥਾਂ 'ਚ ਹੀ ਨੇ, ਮਾਇਆ 'ਚ ਹੀ ਨੇ। ਅਤੇ ਸੂਰਜ ਧਿਆਨ ਆਗਾਸ ਨਿਵਾਸੀ,
ਚਾਂਦ ਆਗਾਸ ਨਿਵਾਸੀ,
ਅਤੇ ਕਮਲ ਦਾ ਧਿਆਨ ਕਿੱਥੇ ਹੈ, ਆਗਾਸ ਨਿਵਾਸੀ ਕੌਣ ਹੈ? ਸੂਰਜ, ਸੂਰਜ ਆਕਾਸ ਵਿੱਚ ਰਹਿੰਦਾ ਨਾ, ਆਗਾਸ ਨਿਵਾਸੀ ਜੋ ਸੂਰਜ ਆਕਾਸ ਵਿੱਚ ਨਿਵਾਸ ਕਰਨ ਵਾਲਾ ਹੈ, ਕਮਲ ਦਾ ਫੁੱਲ ਉਹਦੇ ਧਿਆਨ ਵਿੱਚ ਰਹਿੰਦਾ, ਜਿੰਨਾ ਚਿਰ ਸੂਰ ਚੜਿਆ ਰਹਿੰਦਾ ਖਿੜ ਕੇ ਦੇਖਦਾ ਰਹਿੰਦਾ, ਦਰਸ਼ਨ ਕਰੀ ਜਾਂਦਾ ਕਰੀ ਜਾਂਦਾ, ਜਦੋਂ ਸੂਰ ਛਿਪ ਗਿਆ ਤਾਂ ਨਾਲੇ ਆਪਣੀ ਗਰਦਨ ਸੁੱਟ ਲੈਂਦਾ ਹੇਠਾਂ ਨੂੰ, ਝੁੱਕ ਜਾਂਦਾ, ਜਦ ਇੰਨੀ ਪ੍ਰੀਤ ਉਹਦੀ ਨਾਲ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਸੂਰਜ ਨੇ, ਸੂਰਜਾਂ ਦੇ ਸੂਰਜ ਨੇ, ਅਤੇ ਉਹਨਾਂ ਦੇ ਧਿਆਨ ਵਿੱਚ ਜੋ ਸਤਿਗੁਰ ਸੱਚੇ ਪਾਤਸ਼ਾਹ ਚਿਦਾਕਾਸ਼ ਵਿੱਚ ਰਹਿਣ ਵਾਲੇ ਨੇ, ਉਹਨਾਂ ਦੇ ਧਿਆਨ ਵਿੱਚ ਹੀ ਸਦਾ ਲੀਨ ਰਹਿੰਦੇ ਨੇ। ਹਾਂ,
ਚੰਦਨ ਸੱਪੀ ਵੇੜਿਆ, ਹਾਂ ਸੀਤਲ ਸਾਂਤ ਸੁਗੰਧ ਵਿਗਾਸੀ।
ਹੁਣ ਚੰਦਨ ਦਾ ਦ੍ਰਿਸ਼ਟਾਂਤ, ਚੰਦਨ ਦੇ ਨਾਲ ਕਹਿੰਦੇ ਸੱਪ ਵੇੜਤ ਹੋਏ ਰਹਿੰਦੇ ਨੇ, ਸੱਪ ਲਿਪਟੇ ਰਹਿੰਦੇ ਨੇ, ਕਿਉਂ ਲਿਪਟੇ ਰਹਿੰਦੇ ਨੇ ਚੰਦਨ ਨਾਲ ਆਖੇ, ਚੰਦਨ ਠੰਡਾ ਹੈ, ਜ਼ਹਿਰ ਉਹਨਾਂ ਨੂੰ ਤੰਗ ਕਰਦੀ ਹੈ, ਚੰਦਨ ਨਾਲ ਲਿਪਟਣੇ ਕਰਕੇ ਉਹ ਸ਼ਾਂਤ ਰਹਿੰਦੇ ਨੇ। ਪਰ ਸੱਪਾਂ ਦੀ ਜ਼ਹਿਰ ਤੋਂ ਉਹ ਜਿਹੜੇ ਨੇ ਚੰਦਨ, ਉਹ ਤਾਂ ਨਹੀਂ ਆਪਣੀ ਸ਼ੀਤਲਤਾ ਛੱਡਦੇ, ਫਿਰ ਵੀ ਸ਼ੀਤਲ ਰਹਿੰਦੇ ਨੇ। ਸੋ ਇਉਂ ਚੰਦਾ ਨੂੰ ਜਿਹੜੇ ਚੰਦਨ ਸੱਪ ਉਹਦੇ ਨਾਲ ਵੇੜਤ ਨੇ, ਅਤੇ ਸ਼ੀਤਲ ਸ਼ਾਂਤ ਸੁਗੰਧ ਵਿਗਾਸੀ,
ਸੁਗੰਧ ਵਿਗਾਸ,
ਚੰਦਨ ਉਹਨਾਂ ਨੂੰ ਵੀ ਭਾਈ ਸ਼ੀਤਲਤਾ ਦਿੰਦਾ, ਸ਼ਾਂਤੀ ਦਿੰਦਾ, ਸੁਗੰਧ ਦਾ ਖੜਾਓ ਖੜਾਉਂਦਾ, ਆਪਣਾ ਤਿਆਗ ਨਹੀਂ ਕਰਦਾ ਤਿੰਨੇ ਗੁਣਾਂ ਦਾ, ਨਾ ਸ਼ੀਤਲਤਾ ਛੱਡਦਾ ਨਾ ਸ਼ਾਂਤੀ ਨਾ ਸੁਗੰਧੀ, ਸਗੋਂ ਵਿਗਾਸੀ ਖਿਲਾਰਦਾ, ਖਿੜ ਹਾਂਜੀ ਫਲਾਓ ਕਰਦਾ। ਹਾਂਜੀ।
ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ।
ਗੁਰਮੁਖ ਫਿਰ ਭਾਈ ਸੰਸਾਰ ਵਿੱਚ ਰਹਿੰਦੇ ਹੋਏ ਨਾ ਸਾਧ ਸੰਗਤ ਕਰਦੇ ਨੇ, ਸਾਧ ਸੰਗਤ ਕਰਕੇ ਅਤੇ ਸ਼ਬਦ ਵਿੱਚ ਸੁਰਤੀ ਲਾ ਕਰਕੇ ਲਿਵ 'ਚ ਰਹਿੰਦੇ ਨੇ। ਲਿਵ 'ਚ ਰਹਿ ਕੇ ਪ੍ਰਾਪਤੀ ਕੀ ਹੈ, ਉਦੋਂ ਅਗਲਾ ਪੜਾਅ ਕੀ ਹੈ, ਸਹਿਜ ਬਿਲਾਸੀ। ਬਸ ਸਹਿਜ ਪਦ ਦੇ ਆਨੰਦ ਨੂੰ ਮਾਣਦੇ ਨੇ, ਉਹ ਸਹਿਜ ਬਿਲਾਸੀ ਹੋ ਜਾਂਦੇ ਨੇ, ਸੰਸਾਰ ਬਿਲਾਸੀ ਨਹੀਂ ਰਹਿ ਜਾਂਦੇ, ਮਾਇਆ ਬਿਲਾਸੀ ਨਹੀਂ ਰਹਿ ਜਾਂਦੇ, ਵਿਸ਼ੇ ਬਿਲਾਸੀ ਨਹੀਂ ਰਹਿ ਜਾਂਦੇ, ਉਹ ਫਿਰ ਕੀ ਬਣ ਜਾਂਦੇ ਨੇ, ਸਹਿਜ ਬਿਲਾਸੀ, ਸਹਿਜ ਆਨੰਦ ਮਾਣਦੇ ਨੇ।
ਯੋਗ ਜੁਗਤ ਭੋਗ ਭੋਗ ਭੁਗਤ ਜਿਣ ਜੀਵਨ ਮੁਕਤ ਅਸਲ ਅਵਿਨਾਸੀ।
ਹਾਂ, ਵਿਸ਼ਰਾਮ ਗਲਤ ਹੋ ਗਿਆ, ਜਿਣ 'ਤੇ ਵਿਸ਼ਰਾਮ ਕਰੋ। ਯੋਗ ਜੁਗਤ ਭੋਗ ਭੁਗਤ ਜਿਣ
ਜੁਗਤ ਭੋਗ ਭਗਤ
ਜਿਣ ਦਾ ਅਰਥ ਹੁੰਦਾ ਜਿੱਤਣਾ, ਜਿੱਤ ਲੈਣਾ। ਕੀ ਜਿੱਤਿਆ ਉਹਨਾਂ ਨੇ ਬਈ? ਯੋਗ ਜੁਗਤ, ਗੁਰੂ ਦੀ ਦੱਸੀ ਹੋਈ ਜੁਗਤੀ ਦੁਆਰਾ ਯੋਗ ਜੁੜ ਗਏ, ਯੋਗੀ ਬਣ ਗਏ, ਅਸਲੀ ਭੋਗੀ ਨਹੀਂ ਰਹਿ ਗਏ। ਹੁਣ ਜੁੜ ਕੇ ਸਤਿਗੁਰਾਂ ਨੇ ਦੱਸੀ ਜੁਗਤੀ ਦੁਆਰਾ ਅਤੇ ਯੋਗ ਵਿੱਚ ਜੁੜ ਗਏ ਰੱਬ ਦੇ। ਹੁਣ ਭੋਗ ਭੁਗਤ ਜਿਣ, ਜਿਹੜੇ ਪਦਾਰਥਾਂ ਦੇ ਭੋਗ ਸੀ ਉਹਨਾਂ ਨੂੰ ਜਿੱਤ ਲਿਆ, ਰਸ ਆ ਗਿਆ ਨਾਮ ਦਾ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਹੀ ਲਪਟਾਇਓ। ਉਹ ਫਿਰ ਕਦੋਂ ਦੂਜੇ ਰਸਾਂ ਵਿੱਚ ਪੈਂਦਾ ਹੈ। ਸੋ ਹੁਣ ਉਹ ਭੋਗੀ ਨਹੀਂ ਹੋ ਗਿਆ, ਭਾਈ ਯੋਗੀ ਬਣ ਗਿਆ, ਜੁੜ ਗਿਆ। ਇਸ ਲਈ ਤਾਂ ਸਿੱਖ ਅਰਦਾਸ ਕਰਦਾ ਹੈ, ਕੋਈ ਜਨ ਹਰਸੋਂ ਦੇਵੈ ਜੋਰ, ਕੋਈ ਮੈਨੂੰ ਰੱਬ ਦੇ ਨਾਲ ਜੋੜਨ ਵਾਲਾ ਹੈਗਾ ਹੈ। ਕਹਿੰਦੇ ਜੇ ਕੋਈ ਜੋੜ ਦੇਵੇ ਫਿਰ ਭੇਟਾ ਕੀ ਦਿਓਗੇ? ਅੱਗੇ ਦੱਸਿਆ ਭੇਟਾ ਕੀ ਦੇਣੀ ਹੈ, ਚਰਨ ਗਹੋਂ, ਮੈਂ ਉਹਦੇ ਚਰਨ ਫੜੂੰਗਾ। ਬਕੋਂ ਸ਼ੁਭ ਰਸਨਾ, ਰਸਨਾ ਤੋਂ ਸ੍ਰੇਸ਼ਟ ਬਚਨ ਉਹਦੇ ਸਤਿਕਾਰ ਵਿੱਚ ਬੋਲੂੰਗਾ। ਭੇਟਾ ਦੀਜਾ ਪ੍ਰਾਣ ਅਕੋਰ, ਅਕੋਰ ਹੁੰਦੀ ਆ ਭੇਟਾ, ਮੈਂ ਆਪਣੇ ਪ੍ਰਾਣਿਆਂ ਨੂੰ ਭੇਟਾ ਕਰ ਦਿਆਂਗਾ। ਇਸ ਤਰ੍ਹਾਂ ਭਾਈ ਜੁੜ ਗਿਆ, ਜਿਹੜਾ ਜੋੜ ਦਿੱਤਾ, ਜੋੜਨ ਵਾਲਾ ਗੁਰੂ ਹੈ, ਉਹਨਾਂ ਨੇ ਜੁਗਤੀ ਦੱਸ ਕੇ ਜੋੜ ਦਿੱਤਾ, ਉੱਚਾ ਉੱਠ ਗਿਆ। ਭੋਗ ਭੁਗਤਾਂ ਜਿਹੜੇ ਭੁਗਤ ਦੇ ਭੋਗ ਸੀ ਉਹਨਾਂ ਨੂੰ ਜਿੱਤ ਲਿਆ, ਫਿਰ ਬਣ ਕੇ ਗਿਆ ਜੀਵਨ ਮੁਕਤ।
ਜੀਵਨ ਮੁਕਤ
ਇਹ ਪ੍ਰਾਪਤੀ ਕਰ ਲਈ, ਜੀਵਨ ਮੁਕਤੀ ਵਾਲਾ ਹੋ ਗਿਆ। ਹੋਰ ਕੀ ਬਣ ਗਿਆ? ਅਸਲ, ਫਿਰ ਉਹਨੂੰ ਕੋਈ ਛੱਲ ਨਹੀਂ ਸਕਦਾ, ਮਾਇਆ ਵੀ ਉਹਨੂੰ ਛੱਲ ਨਹੀਂ ਸਕਦੀ। ਹੋਰ ਕੀ ਬਣ ਗਿਆ? ਅਵਿਨਾਸ਼ੀ, ਅਵਿਨਾਸ਼ੀ ਸਰੂਪ ਹੋ ਗਿਆ, ਨਾਸ਼ ਤੋਂ ਰਹਿਤ ਹੋ ਗਿਆ, ਸੱਤ ਬਣ ਗਿਆ, ਸੱਤ ਅਸੱਤ ਦਾ ਤਿਆਗ ਹੋ ਗਿਆ।
ਪਾਰ ਬ੍ਰਹਮ ਪੂਰਨ ਬ੍ਰਹਮ,
ਬ੍ਰਹਮ ਨਹੀਂ ਕਹਿਣਾ, ਬ੍ਰਹਮ
ਬ੍ਰਹਮ,
ਹਾਂ,
ਗੌਰ ਪਰਮੇਸ਼ੁਰ ਆਸ ਨਿਰਾਸੀ।
ਹਾਂ, ਪਾਰ ਬ੍ਰਹਮ ਨਿਰਗੁਣ ਰੂਪ ਜੋ ਪਰਮੇਸ਼ੁਰ ਹੈ, ਪੂਰਨ ਬ੍ਰਹਮ ਕੌਣ ਹੈ ਜੋ ਸਰਗੁਣ ਰੂਪ ਪਰਮੇਸ਼ੁਰ ਹੈ, ਅਤੇ ਦੋਵੇਂ ਰੂਪ ਨੇ ਪਰਮੇਸ਼ੁਰ ਦੇ, ਨਿਰਗੁਣ ਅਤੇ ਸਰਗੁਣ। ਅਤੇ ਗੁਰ ਪਰਮੇਸ਼ੁਰ ਆਸ ਨਿਰਾਸੀ,
ਆਸ ਨਿਰਾਸੀ,
ਉਹ ਗੁਰਮੁਖ ਫਿਰ ਜਿਹੜਾ ਸੀ ਭਾਈ, ਜਿਵੇਂ ਗੁਰੂ ਅਤੇ ਪਰਮੇਸ਼ੁਰ, ਨਾ ਤਾਂ ਗੁਰੂ ਨੂੰ ਕੋਈ ਆਸ ਹੈ, ਪਦਾਰਥਾਂ ਦੀ ਕਦੇ ਗੁਰੂ ਨੂੰ ਕੋਈ ਆਸ ਹੈ ਵੀ ਮੇਰੇ ਕੋਲ ਭੇਟਾ ਲੈ ਕੇ ਆਓ, ਅਤੇ ਨਾ ਹੀ ਪਰਮੇਸ਼ੁਰ ਨੂੰ ਕੋਈ ਆਸ ਹੈ। ਆਸਾਂ ਪੂਰੀਆਂ ਕਰਨ ਵਾਲੇ ਤਾਂ ਹੈਗੇ ਨੇ, ਆਪ ਆਸਾਂ ਤੋਂ ਕੀ ਨੇ, ਨਿਰਾਸ਼ ਨੇ, ਕੋਈ ਆਸਾ ਨਹੀਂ ਕਿਸੇ ਪ੍ਰਕਾਰ ਦੀ। ਇਹ ਰੂਪ ਹੋ ਜਾਂਦੇ ਨੇ ਉਹ, ਜਿਵੇਂ ਗੁਰੂ ਅਤੇ ਪਰਮੇਸ਼ੁਰ ਆਸ ਤੋਂ ਨਿਰਾਸ਼ ਨੇ, ਪਰ ਬ੍ਰਹਮ ਨਿਰਗੁਣ ਰੂਪ ਹੈ ਅਤੇ ਪੂਰਨ ਬ੍ਰਹਮ ਸਰਗੁਣ ਰੂਪ ਹੈ, ਇਸੇ ਦਾ ਹੀ ਰੂਪ ਹੋ ਨਿਬੜਦੇ ਨੇ, ਇੱਕੋ ਹੀ ਰੂਪ ਹੋ ਜਾਂਦੇ ਨੇ। ਅਛਲਪਣ, ਅਛਲ, ਅਛਲ ਵੀ ਨਹੀਂ ਕਹਿਣਾ, ਅਛਲ, ਅਛਲ ਨਹੀਂ ਕਰਨਾ, ਅਛਲ ਤੋ ਸੱਚਾ ਵੱਡਾ ਆਪਣੇ ਆਪ ਭਾਰਾ ਹੋ ਜਾਂਦਾ, ਅਛਲ ਜੋ ਛਲਿਆ ਨਾ ਜਾਵੇ। ਚਲੋ,
ਅਕਥ ਕਥਾ ਅਵਗਤ ਪ੍ਰਗਾਸੀ,
ਫਿਰ ਜਿੱਥੇ ਰੱਬ ਦੀ ਕਥਾ ਅਕਥ ਹੈ ਨਾ, ਕਹੀ ਨਹੀਂ ਜਾਂਦੀ, ਗੁਰੂ ਸਾਹਿਬ ਦੀ ਕਥਾ ਨਹੀਂ ਕਹੀ ਜਾਂਦੀ, ਇਵੇਂ ਉਹ ਗੁਰਮੁਖ ਪਿਆਰਿਆਂ ਦੀ ਵੀ ਫਿਰ ਕਥਾ ਅਕਥੇ ਹੋ ਜਾਂਦੀ ਆ। ਕੀ ਬਣ ਗਏ ਫਿਰ ਉਹ? ਅਵਗਤ, ਅਵਗਤ ਸਰੂਪ ਬਣ ਗਏ, ਹਾਂ, ਜੋ ਨਾਸ਼ ਤੋਂ ਰਹਿਤ ਹੈ ਉਹ ਹੋ ਗਏ, ਅਤੇ ਹੋਰ ਕੀ ਬਣ ਗਏ? ਪ੍ਰਗਾਸੀ, ਪ੍ਰਗਾਸੀ ਹੋ ਗਏ ਉਹ ਭਾਈ, ਹੈਂ, ਪ੍ਰਗਾਸੀ ਗੱਗੇ ਨਾਲ, ਪ੍ਰਗਾਸੀ, ਪ੍ਰਕਾਸ਼ੀ, ਪ੍ਰਕਾਸ਼ ਰੂਪ ਹੋ ਗਏ, ਹਨੇਰੇ ਵਾਲੇ ਨਹੀਂ ਰਹਿ ਗਏ, ਹੁਣ ਅਗਿਆਨੀ ਨਹੀਂ ਰਹਿ ਗਏ, ਪ੍ਰਗਾਸੀ ਗਿਆਨ ਸਰੂਪ ਵਾਲੇ ਹੋ, ਗਿਆਨਮਾਏ ਬਣ ਗਏ। ਹਾਂਜੀ,
ਇੱਕ
ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਨਹੀਂ ਜੀ ਕਹਿਣਾ, ਇਹ ਮਾਤਾ ਜੀ ਨਵੇਂ ਆਏ ਨੇ, ਇਹਨਾਂ ਨੂੰ ਪੜ੍ਹਨਾ, ਕਹਿਣਾ ਇੱਕ,
ਇੱਕ
ਫਿਰ ਕਹਿਣਾ ਓ
ਓਂਕਾਰ,
ਇੱਕ
ਇੱਕ
ਓ ਓਂਕਾਰ, ਸਤਿਗੁਰ
ਸਤਿਗੁਰ
ਪ੍ਰਸਾਦ,
ਸਤਿਗੁਰ ਪ੍ਰਸਾਦ,
ਤਾਂ ਦਿਨ ਸਿਆਰੀ ਬੋਲ ਗਈ, ਪੜ੍ਹਿਓ ਸਾਰੇ ਫਿਰ, ਹੁਣ ਮਾਤਾ ਦੀ ਕਿਰਪਾ ਨਾਲ ਪੰਦਰਵੀਂ ਵਾਰ ਸੰਪੂਰਨ ਹੋਈ ਹੈ, ਸੋਲ੍ਹਵੀਂ ਵਾਰ ਸ਼ੁਰੂ ਹੋਣ ਲੱਗੀ ਆ, ਸੋਲ੍ਹਵੀਂ ਸ਼ੁਰੂ ਹੋਣ ਲੱਗੀ ਆ ਜੀ, ਪੰਦਰਵੀਂ ਪੂਰੀ ਹੋਈ ਹੈ, ਸੋਲ੍ਹਵੀਂ ਸ਼ੁਰੂ ਹੋਣ
ਪੌੜੀ,
ਪੌੜੀ ਵੀ ਚੱਲੂਗੀ, ਅਤੇ ਹਰੇਕ ਵਾਰ ਦੇ ਮੁੱਢ ਵਿੱਚ ਭਾਈ ਸਾਹਿਬ ਜੀ ਮੰਗਲ ਕਰਦੇ ਨੇ, ਕਿਉਂ ਕਰਦੇ ਨੇ ਮਹਾਰਾਜ, ਆਹ ਵਾਰ ਮੈਂ ਸ਼ੁਰੂ ਕਰਨ ਲੱਗਾ, ਇਹ 'ਚ ਮੰਗਲ ਕਰਿਆ ਤੇਰਾ, ਇਹ ਵਾਰ ਪੂਰੀ ਕਰਾ ਲਿਓ, ਇਹਨੂੰ ਸੰਪੂਰਨ ਕਰਾ ਲਿਓ, ਅਤੇ ਨਾਲ ਨਾਲ ਇਹ ਮਹਾਰਸ਼ੇ ਪਾਤਸ਼ਾਹ ਵਾਹਿਗੁਰੂ ਇੱਕ ਹੈ, ਇੱਕ ਦੇ ਅਰਥ ਨੂੰ ਇੱਕ ਹੈ, ਮਹਾਰਸ਼ੇ ਪਾਤਸ਼ਾਹ ਸਾਨੂੰ ਵੀ ਇੱਕ ਬਣਾ ਲਿਓ, ਅਸੀਂ ਦੁਆਏ ਦੋ ਵਿੱਚ ਬੈਠੇ ਹਾਂ, ਅਜੇ ਅਜੇ ਦੁਬਦਾ 'ਚ ਬੈਠੇ ਹਾਂ, ਸਾਡੀ ਦੁਬਦਾ ਮੇੜ ਦਿਓ, ਅਸੀਂ ਵੀ ਖੋ ਜਾਈਏ, ਅਸੀਂ ਵੀ ਦਵੈਤ ਸਰੂਪ ਹੋ ਜਾਈਏ, ਇੱਕ ਦੇ ਅਰਥ ਨੇ ਅਦਵੈਤ ਸਰੂਪ, ਅਸੀਂ ਤਾਂ ਮਾਰ ਦੋ 'ਚ ਬੈਠੇ ਹਾਂ, ਦਵੈਤ ਹੈ, ਇੱਕ ਬਣਾ ਲਿਓ ਸਾਨੂੰ, ਓਂਕਾਰ ਦਾ ਅਰਥ ਹੈ ਉਹ ਪ੍ਰਕਾਸ਼ ਕਿਆ ਸਾਰਿਆਂ ਦਾ, ਮਹਾਰਸ਼ੇ ਪਾਤਸ਼ਾਹ ਅਸੀਂ ਵੀ ਹਨੇਰੇ 'ਚ ਬੈਠੇ ਹਾਂ, ਸਾਨੂੰ ਓਂਕਾਰ ਬਣਾ ਲਿਓ, ਅਸੀਂ ਓਂਕਾਰ ਦਾ ਰੂਪ ਹੋ ਜਾਈਏ, ਅਤੇ ਇਹ ਬੇਨਤੀ ਕਰਿਆ ਕਰੀਏ ਆਪਾਂ ਵੀ, ਸਤਿਗੁਰ, ਸਤ ਦਾ ਅਰਥ ਹੈ ਉਹ ਭਾਈ ਸਦਾ ਸੱਤ ਹੈ, ਸਦੀਵੀ ਸੱਤ ਹੈ, ਕਦੇ ਨਾਸ਼ ਨਹੀਂ ਹੁੰਦਾ, ਇਹ ਮਹਾਰਸ਼ੇ ਪਾਤਸ਼ਾਹ ਅਸੀਂ ਵੀ ਜੰਮਣ ਮਨ ਤੋਂ ਰਹਿਤ ਹੋ ਜਾਈਏ, ਅਤੇ ਗੁਰ, ਗੁਰ ਦੇ ਅਰਥ ਹੈ ਚੇਤਨ, ਉਹ ਪਰਮੇਸ਼ੁਰ ਜੜ ਨਹੀਂ ਹੈ, ਚੇਤਨ ਹੈ, ਇੱਕ ਜੜ ਹੈ ਇੱਕ ਚੇਤਨ ਹੈ, ਦੇਖੋ ਆਹ ਇੱਕ ਵਸਤੂ ਇੱਥੇ ਪਈ ਹੈ, ਇੱਥੇ ਆਪਣੇ ਆਪ, ਆਪਣੇ ਆਪ ਤਾਂ ਹਰਕਤ ਕੋਈ ਨਹੀਂ ਕਰ ਰਹੀ ਹੈ, ਜੜ ਹੈ, ਐਂ ਚੱਕ ਕੇ ਇੱਦਾਂ ਕੀਤੀ ਕਿਸੇ ਨੇ ਹੋਰ ਪਰੇ ਕੀਤੀ ਹੈ, ਇਹੋ ਪਰਮੇਸ਼ੁਰ ਜਿਹੜਾ ਹੈ ਮਾਇਆ ਜੜ ਹੈ, ਸੰਸਾਰ ਜੜ ਹੈ, ਸਰੀਰ ਜੜ ਹੈ, ਉਹਨੂੰ ਜਿਹੜਾ ਭਾਈ ਚੇਤਨ, ਗੁਰ ਦੇ ਅਰਥ ਨੇ ਚੇਤਨ, ਪਰਮੇਸ਼ੁਰ ਭਾਈ ਜੜ ਨਹੀਂ ਚੇਤਨ ਹੈ, ਪ੍ਰਸ਼ਾਦ ਦੇ ਅਰਥ ਨੇ ਆਨੰਦ ਸਰੂਪ ਹੈ, ਸਿਮਰਸੇ ਪਾਤਸ਼ਾਹ ਅਸੀਂ ਜੜਾਂ ਚੇਤਨ ਬਣਾ ਦਿਓ, ਅਸੀਂ ਮਰਸੇ ਪਾਤਸ਼ਾਹ ਦੁੱਖ ਰੂਪ ਹਾਂ, ਸਾਨੂੰ ਵੀ ਆਨੰਦ ਸਰੂਪ ਬਣਾ ਦਿਓ, ਇਉਂ ਇਹ ਕਿਰਪ ਜਿੱਦਾਂ ਪਰਮੇਸ਼ੁਰ ਇੱਕ ਹੈ, ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ, ਸੱਤ ਵੀ ਹੈ, ਚੇਤਨ ਹੈ, ਆਨੰਦ ਸਰੂਪ ਹੈ, ਮਹਾਰਾਜ ਇਹਦੀ ਪ੍ਰਾਪਤੀ ਕਿਵੇਂ ਹੋਵੇ ਫਿਰ, ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਪ੍ਰਸਾਦ ਦਾ ਤਾਂ ਕਿਰਪਾ ਹੋ ਜਾਵੇ, ਮਾਂ ਜੀ ਕਿਰਪਾ ਬਖਸ਼ ਦਿਓ ਫਿਰ ਸਤਿਗੁਰਾਂ ਦੀ, ਅਤੇ ਤਾਂ ਹੀ ਹੋਊਗੀ ਜੇ ਗੁਰੂ ਵਾਲੇ ਬਣਾਂਗੇ, ਹਾਂਜੀ ਅੱਗੇ ਜੀ,
ਸਭ ਸਭ ਤੋਂ ਦੀਵੀ ਤੱਤ ਹੋਏ ਤਰਗੇ ਅੰਦਰ ਮਿਲੇ ਵਡਾਈ ਵਡਾਈ,
ਸਭ ਤੋਂ ਨੀਵੀਂ ਧਰਤ ਹੋਏ, ਮਨੁੱਖ ਧਰਤੀ ਤੋਂ ਕੀ ਸਿੱਖਿਆ ਲੈ ਲੈ, ਪੰਜ ਤੱਤਾਂ ਦਾ ਬਣਿਆ ਨਾ ਮਨੁੱਖ ਸਰੀਰ, ਜਿਹੜਾ ਮਨੁੱਖ ਸਰੀਰ ਹੈ ਪੰਜੇ ਤੱਤ ਬਾਹਰ ਨੇ, ਹੁਣ ਕਹਿੰਦੇ ਤੇਰੇ ਅੰਦਰ ਉਹ ਧਰਤੀ ਦਾ ਤੱਤ ਹੈ, ਬਾਹਰ ਵੀ ਧਰਤੀ ਹੈ, ਤੂੰ ਧਰਤੀ ਤੋਂ ਇੱਕ ਗੁਣ ਲੈ, ਦੋ ਲੈ, ਜਿੰਨੇ ਧਰਤੀ ਵਾਲੇ ਨੇ ਤੂੰ ਧਰਤੀ ਤੋਂ ਹੀ ਸਿੱਖਿਆ ਲੈ ਲੈ, ਕਿਹੜਾ ਗੁਣ ਹੈ, ਪਹਿਲਾ ਧਰਤੀ ਦਾ ਸਭ ਤੋਂ ਨੀਵੀਂ ਧਰਤ ਹੋਏ, ਸਾਰਿਆਂ ਤੋਂ ਨੀਵੀਂ ਹੈ, ਮਨੁੱਖ ਤੇਰੇ ਤੋਂ ਵੀ ਨੀਵੀਂ ਹੈ, ਤੂੰ ਤਾਂ ਧਰਤੀ 'ਤੇ ਬਹੁਤ ਉੱਚਾ ਤੁਰਿਆ ਫਿਰਦਾ, ਫਿਰ ਤੇਰੇ ਪੈਰਾਂ ਥੱਲੇ ਆ ਇਹ, ਤੇਰੇ ਤੋਂ ਵੀ ਨੀਵੀਂ ਰਹਿ ਰਹੀ ਹੈ, ਤੂੰ ਗਰਦਨ ਅਕੜਾ ਕੇ ਤੁਰਦਾ, ਕਹਿੰਦੇ ਜਿਹੜੇ ਝੁਕਦੇ ਨਹੀਂ ਨਾ, ਜਿਹਨਾਂ ਝੁਕਣਾ ਮੰਨਿਆ ਹੀ ਨਹੀਂ ਨਾ, ਪਰ ਲੋਕ ਵਿੱਚ ਅਕਸਰ ਨੂੰ ਉਹਨਾਂ ਦੇ ਗਰਦਨਾਂ 'ਚ ਕਿੱਲੇ ਠੁਕਦੇ ਨੇ, ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੀ ਨਹੀਂ, ਸਰੂਪ ਆਉਂਦਾ ਕਿਤੇ ਗੱਡੀ ਰੋਕ ਕੇ ਨਮਸਕਾਰ ਕੀਤੀ ਹੋਈ ਨਹੀਂ, ਮਿੱਟੀ ਘੱਟਾ ਪਾਉਂਦੇ ਚਲੇ ਗਏ, ਤੁਰਿਆ ਜਾਂਦਾ ਕਿਤੇ ਮਾਰੇ ਸਵਾਰੀ ਆ ਗਈ, ਖੜ੍ਹਾ ਆਕੜ ਆਕੜ 'ਚ ਖੜ੍ਹਾ ਰਿਹਾ, ਚੁੱਕਿਆ ਹੀ ਨਹੀਂ, ਫਿਰ ਗਰਦਨ 'ਚ ਕਿੱਲੇ ਉਹਨਾਂ ਦੇ ਠੁਕਦੇ ਨੇ, ਸੋ ਇਸੇ ਕਰਕੇ ਧਰਤੀ ਭਾਈ ਨੀਵੀਂ ਹੈ, ਸਭ ਤੋਂ ਨੀਵੀਂ ਹੋ ਕੇ, ਅਤੇ ਤੂੰ ਵੀ ਥੋੜ੍ਹਾ ਜਿਹਾ ਨੀਵਾਂ ਤਾਂ ਹੋ ਨਾ, ਅਤੇ ਧਰਤੀ ਨੂੰ ਨੀਵੀਂ ਹੋਣ ਕਰਕੇ ਹੀ ਦਰਗਾਹ ਅੰਦਰ ਮਿਲੀ ਵਡਾਈ, ਹਾਂ ਰੱਬੀ ਦਰਗਾਹ ਵਿੱਚ ਇਸ ਨੂੰ ਵਡਿਆਈ ਮਿਲਦੀ ਹੈ,
ਕੋਈ ਗੋਡੇ ਵਾਹ, ਕੋਈ ਗੋਡੇ ਵਾਹੇ ਹਲ,
ਗੋਡਾ ਦਲਾਵਾਂ ਲਾ ਦਿਓ,
ਹਾਂਜੀ ਕੋਈ ਗੋਡੇ ਵਾਹੇ ਹਲ,
ਮਾਤੇ ਡੱਡੇ ਨੂੰ ਦਲਾਵਾਂ ਹੋਣਗੀਆਂ, ਗੋਡਾ
ਗੋਡੇ, ਹਾਂਜੀ ਕੋਈ ਗੋਡੇ ਵਾਹੇ ਹਲ ਕੋ ਮਲ ਮੂਤਰ ਕਸੂਤ ਕਰਾਈ, ਮੂਤਰ ਕਸੂਤ ਕਰਾਈ,
ਪੜ੍ਹੋ ਸਾਰੇ, ਕੋਈ ਗੋਡੈ ਵਾਹੇ ਹਲ ਮਲ ਮੂਤ ਕਸੂਤ ਕਰਾਈ, ਕਿੱਥੇ ਹੈ ਕੋ ਕਹਿ ਦੇ, ਕੋਈ ਗੋਡੈ ਵਾਹੇ ਹਲ ਕੋ ਮਲ ਮੂਤ ਕਸੂਤ ਕਰਾਈ। ਹੁਣ ਦੇਖੋ ਧਰਤੀ ਦੱਸ ਮੂਤਰ ਕਸੂਤਰ ਹੈ, ਚਲੋ ਉਹ ਵੀ ਲੈਣ ਦਿਓ, ਪਰ ਦੂਜੇ ਪਾਠ ਨੇ ਮੂਲ ਅਤੇ ਕਸੂਤ ਰੱਖ ਲਓ ਹਾਲੇ। ਚਲੋ ਅਤੇ ਹੁਣ ਪਰ ਕਰਨ ਵਾਲਾ ਆਓ, ਹੁਣ ਧਰਤੀ ਦਾ ਸੁਭਾਅ ਦੇਖੋ ਕਿੰਨਾ ਨਿਮਰਤਾ ਵਾਲਾ, ਕੋਈ ਗੋਡਾ ਹੈ, ਕੋਈ ਤਾਂ ਖੁਰਪੇ ਲੈ ਕੇ ਗੁੱਡਣਾ ਸ਼ੁਰੂ ਕਰਦਾ, ਕਈਆਂ ਲੈ ਕੇ ਪੱਟਦਾ, ਅਤੇ ਕੋਈ ਜਿਹੜਾ ਸੀ ਵਾਹੇ ਹਲ, ਕੋਈ ਤਾਂ ਹਲ ਚਲਾਉਂਦਾ ਟਰੈਕਟਰ ਨਾਲ ਪੱਟੀ ਜਾਂਦੀ ਨੇ ਕਿੰਨਾ ਡੂੰਘੀ, ਪਰ ਕਿਸੇ ਨੂੰ ਦਿੰਦੀ ਹੈ ਸ਼ਰਾਬ ਨਹੀਂ, ਫਿਰ ਵੀ ਸੰਤੋਖ 'ਚ ਹੈ, ਧੀਰਜ ਵਿੱਚ ਹੈ। ਦੋ ਗੁਣ ਹੋ ਗਏ, ਪਹਿਲਾ ਸੀ ਨਿਮਰਤਾ ਦਾ ਗੁਣ, ਦੂਜਾ ਹੋ ਗਿਆ ਧੀਰਜ ਵਾਲਾ ਗੁਣ, ਕਿਉਂ ਤੇਰੇ ਅੰਦਰ ਧਰਤੀ ਦਾ ਤੱਤ ਹੈ, ਧੀਰਜ ਕਰ, ਧੀਰਜ ਵਾਲਾ ਗੁਣ ਸਿੱਖ। ਫਿਰ ਹੋਰ ਵੇਖੋ ਗੁਣ, ਮਲ ਮੂਤ ਕਸੂਤ ਕਰਾਈ, ਕੋ ਮਲ, ਕੋਈ ਇੱਥੇ ਮੈਲ ਛੱਡਦਾ, ਗੰਦਗੀ ਛੱਡਦਾ, ਕੋਈ ਮੂਤਰ ਕਰਦਾ ਇਹਦੇ ਉੱਤੇ ਹੀ, ਇਹ ਕਸੂਤਾ ਕੰਮ ਕਰਦੇ ਨੇ, ਭੈੜਾ ਕੰਮ ਹੈ, ਪਰ ਫਿਰ ਵੀ ਇਸ ਕਰਮ ਨੂੰ ਉਜਰਦੀ ਆ, ਤੇਜ਼ ਰੱਖਦੀ ਹੈ, ਕੋਈ ਗੰਦਗੀ ਸਿੱਟੀ ਜਾਓ, ਕੋਈ ਮੂਤਰ ਸਿੱਟ ਕਰੀ ਜਾਓ, ਸੋ ਕਸੂਤ ਕੰਮ ਹੈ, ਪਰ ਫਿਰ ਵੀ ਕੋਈ ਸ਼ਰਾਪ ਨਹੀਂ ਦਿੰਦੀ, ਸਹਿ ਰਹੀ ਆ, ਤੇਜ਼ ਹੈ। ਹਾਂਜੀ, ਉਹ ਬਾਹਮਣ ਲੋਕ ਕਰਦੇ ਹੁੰਦੇ ਸੀ, ਉਹਨਾਂ ਨੂੰ ਪੁੱਛਦੇ, ਜੱਟਾਂ ਦੇ ਜੱਟ ਉਹਨਾਂ ਦੇ ਅਧੀਨ ਹੁੰਦੇ ਸੀ, ਬਾਹਮਣ ਦੱਸਿਓ ਜੀ ਧਰਤੀ ਸੁੱਤੀ ਆ ਕਿ ਜਾਗਦੀ। ਹਾਂ, ਜੇ ਫਿਰ ਉਹ ਤਾਂ ਕਦੇ ਕਿਹਾ ਨਹੀਂ ਵੀ ਅੱਜ ਬਾਹਮਣ ਨੇ ਜਨਮ ਲਿਆ ਸੁੱਤੀ 'ਚ ਲਿਆ ਕਿ ਜਾਗਦੀ 'ਚ ਲਿਆ, ਜਿੱਦਣ ਸੁੱਤੀ ਹੈ ਉਦੋਂ ਜਨਮ ਨਹੀਂ ਲੈਣਾ ਚਾਹੀਦਾ, ਮੁੜ ਜਾਓ ਵਾਪਸ, ਵਾਪਸ ਜਾਓ ਉੱਥੇ। ਉਹ ਬਾਹਮਣ ਲੋਕਾਂ ਦੇ ਸਿੱਥੇ ਵੀ ਅੱਜ ਸੁੱਤੀ ਆ ਜਾਗਦੀ। ਚਲੋ,
ਲਿੰਬ ਰਸੋਈ ਕੋ ਕਰੇ ਚੂਆ ਚੰਦਨ ਪੂਜ ਚੜਾਈ,
ਕਰਿਆ ਤਾਂ ਵਿਸਰਾਮ ਕਰਾਂਗੇ, ਲਿੰਬ ਰਸੋਈ ਕੋ ਕਰਾ, ਕੋਈ ਤਾਂ ਇਹਨੂੰ ਲਿਪਦਾ ਧਰਤੀ ਨੂੰ, ਕੋਈ ਜਿਹੜਾ ਭਾਈ ਲਿਪਣ ਤੋਂ ਇਲਾਵਾ ਪੱਟ ਕੇ ਇਹਨੂੰ ਇਹਦੇ ਹਿਰਦੇ ਨੂੰ ਚੁੱਲ੍ਹੇ ਬਣਾਉਂਦੇ ਨੇ ਅੱਗ ਬਾਲ ਦੇ ਵਿੱਚ, ਫਿਰ ਵੀ ਸਹਿਣ ਕਰ ਲੈਂਦੀ ਹੈ। ਕੋਈ ਚੂਹਾ ਚੰਦਨ ਪੂਜ ਚੜਾਈ,
ਚੂਹਾ ਚੰਦਨ ਪੂਜ ਚੜਾਈ,
ਕੋਈ ਭਾਈ ਇਹਦੇ ਉੱਤੇ ਗੁਲਾਬ ਆਦਿਕ ਕਿਉੜੇ ਆਦਿਕ ਚੰਦਨ ਆਦਿਕ ਛਿੜਕਦਾ, ਪੂਜਾ ਕਰਦਾ। ਹਾਂ,
ਜਿਹਾ ਬੀਜੈ ਸੋ ਲੁਣੈ, ਜਿਹਾ ਬੀਓ ਤੇਹਾ ਫਲ ਪਾਈ।
ਹੁਣ ਧਰਤੀ ਕਹਿੰਦੀ ਵੀ ਦੇਖ ਮੇਰਾ ਤਾਂ ਬਈ ਕੋਈ ਕਸੂਰ ਨਹੀਂ ਨਾ ਹੈ, ਹੁਣ ਬੀਜ ਪਾਉਣ ਵਾਲੇ ਦਾ ਕਸੂਰ ਹੈ, ਜੇ ਤੂੰ ਇਹਦੇ ਵਿੱਚ ਜਿਹਾ ਜਿਹਾ ਬੀਜ ਪਾਏਗਾ ਮੈਂ ਤਾਂ ਉਹ ਜਿਹਾ ਉਗਾ ਦੇਣਾ, ਮੇਰੀ ਪ੍ਰਕਿਰਤੀ ਆ ਉਹਨੂੰ ਉਗਾ ਦੇਣਾ, ਅਤੇ ਬੀਜ ਪਾਉਣ ਵਾਲੇ ਨੇ ਦੇਖਣਾ ਕਿਹੋ ਜਿਹਾ ਬੀਜ ਪਾਉਣਾ। ਸੋ ਇਸ ਲਈ ਜਿਹਾ ਬੀਜਾ ਸੋ ਲੁਣਾ, ਜੇ ਉਹਦੇ 'ਚ ਬੀਜ ਕਿੱਕਰ ਦਾ ਪਾਇਆ ਤਾਂ ਕੰਡੇ ਹੀ ਲੱਗਣਗੇ, ਧਰਤੀ ਦਾ ਕੀ ਕਸੂਰ ਹੈ, ਮੈਂ ਤਾਂ ਉਗਾ ਦਿੱਤਾ। ਜੇ ਤੁਸੀਂ ਅੰਬ ਦਾ ਬੀਜ ਪਾਇਆ ਤਾਂ ਮੈਂ ਅੰਬ ਉਗਾ ਦਿਆਂਗੀ, ਸੇਬ ਦਾ ਪਾਇਆ ਤਾਂ ਸੇਬ ਉਗਾ ਦਿਆਂਗੀ, ਪਰ ਇਹ ਬੀਜਣ ਵਾਲੇ ਦਾ ਉਹ ਕਸੂਰ ਆ, ਉਹਦਾ ਕੋਈ ਆਪਣਾ ਨਹੀਂ। ਜਿਹਾ ਬੀਜਾ ਸੋ ਲੁਣਾ,
ਜਿਹਾ ਬੀਜਾ ਸੋ ਲੁਣਾ,
ਜਿਹਾ ਜਿਹਾ ਬੀਜ 'ਚ ਪਾਉਂਦਾ ਉਹ ਜਿਹਾ ਲੁਣਾ ਵੱਢ ਲੈਂਦਾ, ਜਿਹਾ ਬੀਓ ਤਿਹਾ ਫਲ ਪਾਈ,
ਜਿਹਾ ਬੀਓ ਤਿਹਾ ਫਲ ਪਾਈ,
ਜਿਹਾ ਜਿਹਾ ਬੀਜ ਪਾਇਆ ਸੀ ਉਹਦਾ ਫਲ ਪ੍ਰਾਪਤੀ ਕਰਦਾ।
ਗੁਰਮੁਖ
ਪਰ ਇਹਨੇ ਇਹ ਨਹੀਂ ਕਿਹਾ ਕਿ ਮੈਂ ਕਿੱਕਰ ਵਾਲੇ ਨੂੰ ਉਗਾਉਣਾ ਨਹੀਂ, ਮੈਂ ਤਾਂ ਅਗਾਹ ਉਹਨੂੰ ਵੀ ਦੇਣਾ, ਇਹ ਨਹੀਂ ਕਿ ਮੈਂ ਇਕੱਲੇ ਸੇਬ ਨੂੰ ਉਗਾਉਣਾ। ਹਾਂਜੀ, ਚਲ ਉਗਾ ਦਿੱਤਾ ਉਹਨੇ, ਉਗਣ ਦੀ ਸ਼ਕਤੀ ਰੱਖਦੀ ਹੈ ਉਗਾਉਣ ਦੀ। ਹਾਂਜੀ,
ਗੁਰਮੁਖ ਸੁਖ ਫਲ ਸਹਿਜ ਘਰ, ਆਪ ਗਵਾਏ ਨਾ ਆਪ ਗਣਾਈ।
ਇਹ ਹੁਣ ਭਾਈ ਗੁਰਮੁਖਾਂ ਦਾ ਸੁਭਾਅ, ਉਹਦੇ ਧਰਤੀ ਵਾਲੇ ਗੁਣ ਉਹਦੇ ਵਿੱਚ ਮੌਜੂਦ ਹੁੰਦੇ ਨੇ, ਉਹਦੇ ਕੋਲ ਤੇਜ ਹੈ, ਉਹਦੇ ਕੋਲ ਨੀਵਾਂਪਣ ਹੈ, ਉਹਦੇ ਕੋਲ ਸੰਤੋਖ ਹੈ, ਅਤੇ ਐਵੇਂ ਤਾਂ ਉਹ ਗੁਰਮੁਖ ਬਣਦਾ। ਗੁਰਮੁਖ ਸੁਖ ਫਲ ਸਹਿਜ ਘਰ,
ਗੁਰਮੁਖ ਸੁਖ ਫਲ ਸਹਿਜ ਘਰ,
ਉਹ ਧਰਤੀ ਵਾਲੇ ਗੁਣ ਲੈ ਕਰਕੇ ਸਹਿਜ ਘਰ ਦਾ ਵਾਸੀ ਬਣਿਆ, ਸੰਸਾਰ ਵਾਸੀ ਨਹੀਂ ਰਹਿ ਗਿਆ, ਸੱਚਖੰਡ ਵਾਸੀ ਬਣ ਗਿਆ, ਸਹਿਜ ਘਰ ਦਾ ਮਾਲਕ ਹੋ ਗਿਆ, ਅਤੇ ਸੁੱਖ ਫਲ ਦੀ ਪ੍ਰਾਪਤੀ ਆਤਮ ਗਿਆਨ ਵਾਲਾ ਹੋ ਗਿਆ। ਆਪ ਗਵਾਏ, ਹੁਣ ਆਪਣਾ ਆਪਾ ਗਵਾ ਦਿੱਤਾ ਉਹਨੇ, ਕਿਤੇ ਵੀ ਮੈਂ ਨਹੀਂ ਜਣਾਉਂਦਾ, ਕਿਤੇ ਮੇਰੀ ਹੈ ਨਹੀਂ ਉਹਦੇ ਕੋਲ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ ਬਸ। ਨਾ ਆਪ ਗਣਾਈ, ਆਪਾਂ ਭਾਗ ਨੂੰ ਮੇਟ ਕੇ ਆਪਣੇ ਆਪ ਨੂੰ ਗਵਾਉਂਦਾ ਕੋਈ ਨਹੀਂ ਬਾਈ। ਹਾਂਜੀ, ਕੋਈ ਐਡਵਰਟਾਈਜਮੈਂਟ ਨਹੀਂ ਕਰਦਾ, ਜਿਵੇਂ ਕਰਾਉਂਦੇ ਨੇ ਅੱਜ ਕੱਲ੍ਹ ਦੇ ਇਸ਼ਤਿਹਾਰਬਾਜ਼ੀ ਹੁੰਦੀ ਹੈ, ਫਲਾਣਾ ਸਾਧੂ ਸ਼੍ਰੀ ਸ਼੍ਰੀ 108 ਲਿਖੇ ਪਏ ਹੁੰਦੇ ਨੇ, ਕੋਈ 111, ਉਹਨਾਂ ਨੂੰ ਇੱਕ ਆਉਣ ਦੀ ਲੋੜ ਨਹੀਂ ਰਹਿ ਜਾਂਦੀ। ਹਾਂ, ਇਹ ਪਦਵੀਆਂ ਗਣੀਆਂ ਜਾਂਦੀਆਂ। 108 ਦਾ ਭਾਵ ਹੁੰਦਾ ਵੀ ਜਿਹੜੇ ਸੰਸਕ੍ਰਿਤ ਦੇ ਅੱਖਰ ਨੇ ਉਹ 52 ਅੱਖਰ ਨੇ, ਸੰਸਕ੍ਰਿਤ ਦੇ ਉਹਨਾਂ ਦਾ 52 ਅੱਖਰਾਂ ਦਾ ਇੱਕ ਪਾਸੇ ਨੂੰ ਜਾਪ ਕਰੋ, 52 ਫਿਰ ਪੁੱਠੇ ਪਾਸੇ ਨੂੰ ਜਾਪ ਕਰੋ, ਲੌਂ ਬਲੌਂ ਜਾਪ, 52 ਅਤੇ 52 ਕਿੰਨੇ ਹੋ ਗਏ? 104। ਚਾਰ ਅੱਖ ਉਹਨਾਂ ਦੇ ਸਵਰ ਅੱਖਰ ਹੁੰਦੇ ਨੇ ਸੰਸਕ੍ਰਿਤ ਦੇ, ਉਹ ਸਵਰ ਹੁੰਦੇ ਨੇ, ਅਤੇ ਚਾਰ ਦਾ ਉਹ ਕਰ ਲਓ ਲੌਂ ਬਲੌਂ, ਚਾਰ ਹੋ ਗਏ, 104 ਅਤੇ 4 108। ਇਉਂ ਉਹਨੂੰ ਇਹ ਬ੍ਰਹਮ ਦਾ ਵਾਚਕ ਮੰਨਦੇ ਨੇ। ਹਾਂ, ਤਦ ਉਹਦਾ ਵੀ ਇਹੀ ਭਾਵ ਹੈ, ਇਉਂ ਸਮਝ ਲਓ ਉਹਨੂੰ ਫਿਰ ਵੀ ਜਾਂ ਇਹ ਜਿਹੜਾ ਇੱਕ ਇੱਕ ਹੈ ਅਤੇ ਜੀਰੋ ਹੈ, ਜੀਰੋ ਸੂਨ ਹੈ, ਇੱਕ ਇੱਕੋ ਆ, ਅਤੇ 8 ਅਤੇ 1 ਨੂੰ ਜੋੜੋ ਕਿੰਨੇ ਹੋ ਗਏ? 9। 9 ਸ਼ਬਦ ਜਿਹੜਾ ਬ੍ਰਹਮ ਦਾ ਵਾਚਕ ਹੈ, ਇਹ ਘੱਟਦਾ ਨਹੀਂ, 9 ਦੂਣੀ 18, 8 ਅਤੇ 1 ਕਿੰਨੇ ਹੋ ਗਏ? 9, 9 ਹੀ ਰਹਿਆ, ਉਹਦਾ ਗੁਣਨ ਫਲ 9 ਹੀ ਰਹੂਗਾ, 9 ਤੀਆ 7 ਅਤੇ 2 9 ਹੀ ਰਿਹਾ, 9 ਚੌਕਾ 36, 6 ਅਤੇ 3 9, 9 5 45, 4 5 ਅਤੇ 4 9, ਉਹਨਾਂ ਦਾ ਗੁਣਨ ਫਲ 10 ਤੱਕ ਅੱਗੇ ਤੱਕ 9 ਹੀ ਰਹੂਗਾ, ਘੱਟਦਾ ਨਹੀਂ। ਸੋ ਉਹ ਹੈ, ਉਹ ਬ੍ਰਹਮ ਦਾ ਵਾਚਕ। ਚਲ, ਸੋ ਇਉਂ ਗੁਰਮੁਖ ਭਾਈ ਜਣਾਉਂਦੇ ਨਹੀਂ ਵੀ ਮੈਂ 109 ਹਾਂ ਕਿ 110 ਹਾਂ, ਉਹ ਫਿਰ ਉਹਨਾਂ ਦਾ ਵੱਡੀ ਡਿਗਰੀ ਹੋਣੀ ਕੋਈ। ਲਿਖਣ ਵਾਲੇ 108 ਘੱਟ ਹੀ ਹੁੰਦੇ ਨੇ, ਹੁੰਦੇ 420 ਨੇ ਜ਼ਿਆਦਾ। ਚਲੋ, ਕਰੋ ਕਿਰਪਾ।
ਜਾਗਰਤ ਸੁਪਨ ਸੁਖੋਪਤੀ ਉਨਮਨ ਮਗਨ ਰਹਿ ਲਿਵਲਾਈ।
ਹਾਂ, ਜਾਗਰਤ ਸੁਪਨ ਸੁਖੋਪਤੀ,
ਜਾਗਰਤ
ਸੁਖੋਪਤੀ, ਇਹ ਤਿੰਨ ਅਵਸਥਾ ਨੇ। ਇੱਕ ਜਾਗਰਤ ਹੈ ਜਿਹੜੀ ਸੁਣ ਬੈਠਿਆ, ਕਿਹੜੀ ਹੈ? ਜਾਗਰਤ। ਹੁਣ ਤਾਂ ਨਹੀਂ ਕੋਈ ਬੈਠਾ ਸੁੱਤਾ? ਹਾਂ, ਕਈ ਇੱਥੇ ਆ ਕੇ ਵੀ ਸੁਖੋਪਤ 'ਚ ਆ ਜਾਂਦੇ ਨੇ, ਫਿਰ ਉੱਥੇ ਕਰਦਿਆਂ ਕਰੋ ਸੁਣਿਆ, ਚੁੰਡੀ ਪਲੇਟ ਕਰਤੀ ਨਾਲ ਦੇਖਿਆ ਕਦੇ ਨੇੜੇ? ਹਾਂ, ਕਰਦਿਆਂ ਕਰੋ, ਹਾਂ ਆਉਂਦੀ ਆ ਫਿਰ। ਸੁਣ, ਤਿੰਨ ਅਵਸਥਾ ਨੇ ਜੀ, ਜਾਗਰਤ, ਹਾਂ ਫਿਰ ਜ਼ਿਆਦਾ ਆਉਂਦੀ, ਟੀ ਵੀ ਮੁੜੇ ਨਹੀਂ ਆਉਂਦੀ, ਕਿੰਨੇ ਥੱਕਿਆ ਆਇਆ ਹੋਵੇ, ਸਭ ਥਕਾਵਟ ਦੂਰ। ਆਓ ਹੁਣ ਆਪਣੇ ਪ੍ਰਕਰਨ ਵੱਲ। ਜਾਗਰਤ ਸੁਪਨ ਸੁਖੋਪਤੀ,
ਜਾਗਰਤ ਸੁਪਨ ਸੁਖੋਪਤੀ,
ਇੱਕ ਜਾਗਰਤ ਅਵਸਥਾ ਹੈ, ਸੁਪਨ ਸੁਪਨ ਅਵਸਥਾ ਹੈ। ਸੋ ਸੁਪਨ ਵਿੱਚ ਸੁਪਨੇ ਹੀ ਆਈ ਜਾਂਦੇ ਨੇ, ਉੱਥੇ ਫਿਰ ਜਿਹੜਾ ਹੈ ਨਾ ਜਾਗਦਾ ਹੁੰਦਾ ਨਾ ਸੁੱਤਾ ਹੁੰਦਾ, ਉਹ ਸੁਪਨਿਆਂ 'ਚੋਂ ਲੀਨ ਹੁੰਦਾ। ਅਤੇ ਸੁਪਨੇ ਵੀ ਫਿਰ ਜੀ, ਅੱਜ ਤਾਂ ਮੈਨੂੰ ਸਾਪੇ ਦਿਖੀ ਗਏ ਨੇ, ਅੱਜ ਊਠ ਨੇ ਮੈਨੂੰ ਦੱਬ ਲਿਆ, ਹਾਥੀ ਨੇ ਘੇਰ ਲਿਆ, ਲੱਗਦਾ ਕਿਸੇ ਨੇ ਮੈਨੂੰ ਕੋਈ ਕਰਾਤਾ ਕੁਛ ਇੱਦਾਂ। ਸੁਪਨੇ 'ਚ ਵੀ ਸੱਪ ਦਿੰਦੇ ਨੇ, ਉਹ ਕਿਰਾਇਆ ਕਰਾਇਆ ਨਹੀਂ ਕੁਛ ਕਿਸੇ ਨੇ, ਤੇਰੀ ਬੇਨਤੀ ਜਿਹੜੀ ਸੀ ਦਿਨ ਵਿੱਚ ਜਿਹੜੀ ਸੀ ਮਾਇਆ ਆਪ ਕੀ ਵਿਰਤੀ ਰਹੀ, ਮਾਇਆ ਦਾ ਦੂਜਾ ਰੂਪ ਕੀ ਹੈ? ਸੱਪ ਹੀ ਹੈ, ਮਾਇਆ ਸਰਪਣੀ ਕੀ ਹੈ, ਜੇ ਸਾਰਾ ਦਿਨ ਮਾਇਆ ਵਿੱਚ ਲੀਨ ਰਿਹਾ ਤਾਂ ਰਾਤ ਨੂੰ ਸੱਪੇ ਦੇਖਣੇ? ਉਦਾਂ ਦੀ ਅਵਸਥਾ ਮਨ ਉੱਦਾਂ ਦੇ ਪੈਦਾ ਕਰ ਦਿੰਦਾ। ਸੋ ਊਠ ਦਾ ਸੁਭਾਅ ਹੀ ਹੈ, ਮੋੜਿਆ ਨਹੀਂ ਮੁੜਦਾ, ਮੂੰਹ ਤਾਣ ਹੈ। ਮਨ ਨੂੰ ਊਠ ਵੀ ਕਿਹਾ, ਮਨ ਕਰਹਲਾ ਪਰਦੇਸੀ ਆ, ਕਰਹਲਾ ਊਠ ਨੂੰ ਕਹਿੰਦੇ ਨੇ। ਸੋ ਇਉਂ ਫਿਰ ਊਠ ਦਾ ਸੁਭਾਅ ਵੀ ਬੜਾ ਮੋੜਿਆ ਨਹੀਂ ਮੁੜਦਾ, ਮੋੜ ਹੈ, ਮਨ ਵੀ ਅਮੋੜ ਹੈ, ਤਾਂ ਹੀ ਇਹਨੂੰ ਊਠ ਕਿਹਾ। ਸੋ ਸਾਰਾ ਦਿਨ ਜਿਹੜਾ ਸੀ ਇਹ ਮਨ ਨੂੰ ਜਿਹੜਾ ਸੀ ਮੋੜਿਆ ਹੀ ਨਹੀਂ, ਅਮੋੜਿਆ ਰਿਹਾ, ਅਤੇ ਰਾਤ ਨੂੰ ਊਠ ਨੂੰ ਤਾਂ ਬਣਿਆ ਫਿਰ ਸੁਪਨਿਆਂ ਵਿੱਚ, ਅਤੇ ਮਨ ਨੂੰ ਹਾਥੀ ਵੀ ਕਿਹਾ, ਮਨ ਕੁੰਚਰ, ਅਤੇ ਉੱਥੇ ਹਾਥੀ ਕਿਹਾ ਮਨ ਨੂੰ, ਕੁੰਚਰ ਨਾਮ ਹਾਥੀ ਦਾ ਹੈ। ਸੋ ਇਉਂ ਹਾਥੀ ਵੀ ਭਾਈ ਜਿਹੜਾ ਹੈ ਬੜਾ ਮਸਤ ਸੁਭਾਅ ਹੈ, ਆਪਣੀ ਮਸਤੀ ਅਤੇ ਹੰਕਾਰ 'ਚ ਤੁਰਿਆ ਰਹਿੰਦਾ। ਸੋ ਮਨ ਵੀ ਇੱਦਾਂ ਜਿਹੜਾ ਸੀ ਮੋੜਿਆ ਹੀ ਨਹੀਂ ਇਹਨੂੰ, ਹਾਥੀ ਬਣਾ ਰੱਖਿਆ ਇਹਨੂੰ, ਫਿਰ ਉਹੋ ਜਿਹੇ ਸੁਪਨੇ ਜੇ ਆਉਣੇ ਹਨ। ਹਾਂਜੀ, ਸਲੋਨੜੀ ਹੈ, ਸੋਹਣੇ ਨੇਤਰਾਂ ਵਾਲੀ, ਸਲੋਨੜੀ ਤਾਂ ਸੋਹਣੇ ਨੇਤਰਾਂ ਵਾਲੇ ਨੂੰ ਕਹਿੰਦੇ ਨੇ। ਹਾਂ, ਸੋਹਣੇ ਨੇਤਰਾਂ ਵਾਲੀ ਹੈ, ਜਾਗਣਾ ਕਰ। ਹੁਣ ਇਹ ਦੂਜੀ ਅਵਸਥਾ ਹੈ ਜੀ ਸੁਪਨ ਸੁਪਨ ਦੀ ਹੋ ਗਈ ਨਾ, ਅਤੇ ਤੀਜੀ ਹੈ ਸੁਖੋਪਤੀ। ਸੁਖੋਪਤੀ ਜੀ ਤਾਂ ਗੂੜੀ ਨੀਂਦ ਸੁੱਤੇ ਰਹਿਣਾ। ਸੁਖੋਪਤ ਕਿਹਨੂੰ ਕਹਿੰਦੇ ਨੇ? ਨਾ ਉੱਥੇ ਸੁਪਨਾ ਹੁੰਦਾ, ਨਾ ਉੱਥੇ ਜਾਗਰਤ ਅਵਸਥਾ, ਦੋਹਾਂ ਅਵਸਥਾ ਤੋਂ ਉੱਠ ਜਿਹੜੀ ਅਵਸਥਾ ਹੈ ਉਹਨੂੰ ਕਹਿੰਦੇ ਨੇ ਸੁਖੋਪਤ, ਗੂੜੀ ਨੀਂਦ ਵਿੱਚ ਸੌਂ ਜਾਣਾ। ਜਾਗਲੇ ਹੋ ਰੇ ਮਨਾ ਜਾਗਲੇ ਹੋ, ਕਹਾਂ ਗਾਫਲ ਸੋਇਆ। ਉਹ ਮਨਾ ਗਾਫਲ ਤਾਂ ਇਹਦੀ ਗੂੜੀ ਨੀਂਦ ਵਿੱਚ ਸੁੱਤਿਆ, ਜਾਗ ਥੋੜ੍ਹਾ ਜਿਹਾ। ਪਰ ਜਿਹੜਾ ਗੁਰਮੁਖ ਅਵਸਥਾ ਨਾ, ਉਹ ਜਾਗਰਤ ਵਿੱਚ ਉਹਦਾ ਸਿਮਰਨ ਚੱਲ ਰਿਹਾ। ਜਾਗ ਤੋਂ ਉਹਨੇ ਸਿਮਰਨ ਕੀਤਾ, ਉਹ ਸੁਪਨੇ ਵਿੱਚ ਵੀ ਬਾਣੀ ਪੜ੍ਹ ਰਿਹਾ ਹੁੰਦਾ। ਉਹਨੂੰ ਸੁਪਨੇ ਵਿੱਚ ਪੰਜ ਪਿਆਰੇ ਦਿਸਣਗੇ, ਗੁਰੂ ਸਾਹਿਬਾਂ ਦੇ ਦਰਸ਼ਨ ਹੋਣਗੇ, ਕਿਸੇ ਬ੍ਰਹਮ ਬੇਤੇ ਬ੍ਰਹਮ ਗਿਆਨੀ ਪੁਰਸ਼ ਦੇ ਦਰਸ਼ਨ ਹੋਣਗੇ। ਕਿਉਂ ਉਹਦਾ ਦਿਨ ਸਾਰਾ ਹੀ ਜਿਹੜਾ ਸੀ ਸਿਮਰਨ ਵਿੱਚ ਲੰਘਿਆ, ਉਹੀ ਉਹਨੂੰ ਸੁਪਨੇ ਜਿਹੜੇ ਨੇ ਉਹਦਾ ਸੁਪਨ ਅਵਸਥਾ ਵੀ ਉੱਦਾਂ ਦੀ ਬਣ ਜਾਂਦੀ ਹੈ। ਅਤੇ ਇਸੇ ਤਰ੍ਹਾਂ ਫਿਰ ਸੁਖੋਪਤੀ, ਸੁਖੋਪਤ ਅਵਸਥਾ ਵਿੱਚ ਵੀ ਉਹਦਾ ਸਿਮਰਨ ਚੱਲਦਾ ਹੀ ਰਹਿੰਦਾ। ਕਈ ਵਾਰੀ ਵੇਖਿਆ ਅੱਗੇ ਆਪਾਂ ਸਾਂਝਾ ਕੀਤਾ ਵਿਚਾਰ ਤੁਹਾਡਾ ਵੀ, ਘਗਰਾਣੇ ਦਾ ਰਹਿਣ ਵਾਲਾ ਗੁਰਮੁਖ ਪਿਆਰਾ ਸੀ ਦਮਨੀ ਟਕਸਾਲ ਵਿੱਚ, ਸੰਤ ਗੁਰਬਖਸ਼ ਸਿੰਘ ਉਹਨਾਂ ਦੇ ਟਾਈਮ 'ਤੇ ਸੁੱਤਾ ਪਿਆ ਜਿਹੜਾ ਸੀ, ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ। ਕਈ ਵਾਰੀ ਗੁਟਕਾ ਸਾਹਿਬ ਵੀ ਕੋਲ ਲੈ ਕੇ ਬੈਠ ਕੇ ਦੇਖਿਆ ਚੱਲ ਰਿਹਾ, ਚੱਲੀ ਜਾ ਰਿਹਾ। ਉਹ ਅਵਸਥਾ ਤਿੰਨੇ ਅਵਸਥਾ ਵਿੱਚ ਪਾਈ ਉਹਨ ਮਨ ਰਹਿੰਦਾ ਹੈ, ਸਿਮਨ ਭਾਉ ਭਗਤੀ ਵਿੱਚ ਮਸਤ ਰਹਿੰਦਾ ਹੈ, ਮਗਨ ਰਹਿ ਲਿਵਲਾਈ, ਉਹ ਮਗਨ ਹੋ ਕੇ ਰਹਿੰਦਾ, ਲਿਵਲਾ ਕੇ ਰਹਿੰਦਾ, ਚਾਹੇ ਸੁਪਨ ਵਿੱਚ ਹੈ, ਚਾਹੇ ਉਹ ਸੁਖੋਪਤੀ ਵਿੱਚ ਹੈ, ਚਾਹੇ ਉਹ ਜਾਗਰਤ ਵਿੱਚ ਹੈ। ਹਾਂਜੀ,
ਸਾਧ ਸੰਗਤ ਗੁਰ ਸ਼ਬਦ ਕਮਾਈ।
ਫਿਰ ਉਹ ਇਸ ਅਵਸਥਾ ਕਿੱਥੋਂ ਬਣੀ? ਸਾਧ ਸੰਗਤ, ਸਾਧ ਸੰਗਤ ਕੀਤੀ ਉਹਨੇ, ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਦੀ ਕੀਤੀ ਕਮਾਈ, ਫਿਰ ਇਹ ਅਵਸਥਾ ਦਾ ਮਾਲਕ ਬਣਿਆ। ਸੁਖੋਪਤੀ ਵਾ ਜਿਹੜੇ, ਚਾਹੇ ਸੁਪਨ ਹੈ, ਚਾਹੇ ਸੁਖੋਪਤ ਹੈ, ਚਾਹੇ ਜਾਗਰਤ ਹੈ, ਉਹ ਤਿੰਨੇ ਅਵਸਥਾ ਵਿੱਚ ਪਾਈ ਜਿਹੜਾ ਸੀ ਸਾਖੀ ਚੇਤਨ ਪਰਮੇਸ਼ਰ, ਜਿਹੜਾ ਤਿੰਨੇ ਅਵਸਥਾ ਦਾ ਸਾਖੀ ਹੈ, ਉਹਦੇ ਵਿੱਚ ਲੀਨ ਰਹਿੰਦਾ, ਉਹ ਉਨਮਨੀ ਅਵਸਥਾ 'ਚ ਰਹਿੰਦਾ। ਓਕੇ ਜੀ,
ਧਰਤੀ ਅੰਦਰ ਜਲ ਵਸੈ।
ਹੁਣ ਦੂਜਾ ਤੱਤ ਹੈ ਜੀ ਜਲ, ਧਰਤੀ 'ਤੇ ਗੁਣ ਦੱਸਦੇ ਪਹਿਲਾਂ, ਹੁਣ ਕਹਿੰਦੇ ਤੇਰੇ ਅੰਦਰ ਵੀ ਹੈ ਜਲ, ਪੰਜ ਤੱਤਾਂ ਦਾ ਬਣਿਆ, ਤੂੰ ਜਲ ਤੋਂ ਕੀ ਸਿੱਖਿਆ ਲੈ, ਦੇਖ ਜਲ ਦਾ ਕੀ ਸੁਭਾਅ ਹੈ, ਜਲ ਦੀ ਕੀ ਪ੍ਰਕਿਰਤੀ ਹੈ, ਸੁਣੋ। ਧਰਤੀ ਅੰਦਰ ਜਲ ਵਸੈ,
ਧਰਤੀ ਅੰਦਰ ਜਲ ਵਸੈ,
ਧਰਤੀ ਦੇ ਵਿੱਚ ਜਲ ਵਸਦਾ ਹੈ,
ਜਲ ਬਹੁ ਰੰਗੀ ਰੱਸੀ ਮਲੈਂਦਾ।
ਹਾਂ, ਜਲ ਜਿਹੜਾ ਸੀ ਬਹੁ ਰੰਗੀ ਹੈ, ਜਿਹੜਾ ਮਰਜ਼ੀ ਰੰਗ ਉਹਦੇ 'ਚ ਕਰਦੇ ਹੋ ਉਹਨੂੰ ਉਹਦੇ ਨਾਲ ਮਿਲਾ ਲੈਂਦਾ, ਹਰ ਇੱਕ ਨੂੰ ਆਪਣੇ ਮੇਲ 'ਚ ਮਿਲਾ ਲੈਂਦਾ। ਇਵੇਂ ਗੁਰਮੁਖ ਪਿਆਰਾ ਵੀ ਭਾਈ ਪਦਾਰਥਾਂ ਰੂਪੀ ਜਲ ਵਿੱਚ ਰਹਿੰਦਾ ਹੋਇਆ, ਅਤੇ ਹਰੇਕ ਨੂੰ ਆਪਣਾ ਮੇਲੀ ਬਣਾਉਂਦਾ, ਲੈ ਬਈ ਤੂੰ ਵੀ ਗੁਰਮੁਖ ਬਣ, ਆ ਤੂੰ ਵੀ ਸਤਸੰਗਤ ਕਰ, ਆਇਆ ਕਰ ਗੁਰੂ ਘਰ, ਸਿਮਰਨ ਕਰਿਆ ਕਰ ਮਤ ਵੇਲੇ ਆ ਕਰਕੇ। ਸੋ ਉਹ ਆਪਣਾ ਮੇਲੀ ਬਣਾ ਲੈਂਦਾ ਹਰੇਕ ਨੂੰ, ਜਿਹੜਾ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਹਰ ਇੱਕ ਰੰਗ ਨੂੰ ਆਪਣੇ ਨਾਲ ਮੇਲਣ ਦਾ ਯਤਨ ਕਰਦਾ, ਰਸੀਆ ਹੋ ਜਾਂਦਾ ਉਹਦਾ, ਉਸ ਰਸਾਂ ਵਿੱਚ ਉਹ ਸੰਸਾਰਿਕ ਰਸ ਨੇ ਨਾ, ਇਹ ਜਿਹੜਾ ਨਾਮ ਦਾ ਰਸ, ਰੱਸੀ ਨਹੀਂ ਕਹਿਣਾ, ਰਸੀ ਕਹਿਣਾ, ਰਸੀ, ਹਾਂ, ਉਸ ਰੰਗ ਦਾ ਰਸੀਆ ਹੋਇਆ। ਹਾਂ,
ਜਿਉਂ ਜਿਉਂ ਕੋਈ ਚਲਾਏਂਦਾ, ਨੀਵਾਂ ਹੋਏ ਨਿਵਾਣ ਚਲਾਉਂਦਾ।
ਹਾਂ, ਜਿਵੇਂ ਜਿਵੇਂ ਪਾਣੀ ਕੋਈ ਚਲਾਉਂਦਾ ਹੈ ਉਵੇਂ ਚੱਲ ਲੈ, ਗੜਬੀ 'ਚ ਪਾ ਕੇ ਲੈ ਜੋ ਨਾਲ ਚੱਲ ਜਾਂਦਾ ਹੈ, ਗੜਬੀ ਰੂਪ ਹੋ ਜਾਂਦਾ ਹੈ, ਜੱਗ 'ਚ ਪਾ ਲਓ ਜੱਗ ਰੂਪ ਹੋ ਜਾਂਦਾ ਹੈ, ਅਤੇ ਦਰਿਆ ਦੇ ਵਿੱਚ ਜਿਹੜਾ ਦੇਖੋ ਵਗਦਾ ਦਰਿਆ, ਦਰਿਆ ਦੇ ਕੰਢੇ 'ਚੋਂ ਇੱਕ ਨੇ ਮਾਈ ਨੇ ਭਰ ਲਿਆ ਘੜਾ ਪਾਣੀ ਦਾ, ਉਹ ਭਰ ਕੇ ਲੈ ਗਈ, ਇੱਕ ਜੱਗ ਵਾਲਾ ਆਇਆ ਅਤੇ ਉਹਨੇ ਜੱਗ ਭਰ ਲਿਆ, ਉਹਨੇ ਗਿਲਾ ਕੀਤਾ ਜੱਗ ਵਾਲੇ ਨੇ, ਦਰਿਆ ਨੂੰ ਲੱਗਾ ਦੋਸ਼ ਦੇਣ, ਇਹ ਦਰਿਆ ਤੇਰੇ ਕੋਲ ਇਨਸਾਫ ਨਹੀਂ ਹੈਗਾ, ਤੂੰ ਬੇਇਨਸਾਫ ਹੈ, ਉਹ ਮਾਈ ਨੂੰ ਪਾਣੀ ਦਾ ਘੜਾ ਭਰ ਕੇ ਦਿੱਤਾ, ਮੈਨੂੰ ਜੱਗੇ ਦਿੱਤਾ, ਉਹ ਕਹਿਣ ਲੱਗਾ ਤੇਰੇ ਭਾਂਡੇ ਦਾ ਦੋਸ਼ ਹੈ। ਹਾਂ, ਉਹਦੇ ਕੋਲ ਭਾਂਡਾ ਘੜੇ ਦਾ ਘੜਾ ਸੀ, ਘੜਾ ਲੈ ਗਿਆ ਭਰ ਕੇ, ਤੂੰ ਲੈ ਕੇ ਛੋਟਾ ਜੱਗ ਆਇਆ ਅਤੇ ਉਹਨਾਂ ਕੇ ਲੈਣਾ ਸੀ, ਇਸ ਲਈ ਭਾਈ ਸਰਦਾ ਰੂਪੀ ਭਾਂਡਾ ਜਿੰਨਾ ਕਿਸੇ ਕੋਲ ਹੈਗਾ ਨਾ, ਗੁਰੂ ਸਾਹਿਬ ਤਾਂ ਸਮੁੰਦਰ ਨੇ, ਦਰਿਆ ਨੇ, ਜਿਹਨੇ ਕੋਈ ਸਰਦਾ ਇੱਥੇ ਲੈ ਕੇ ਸਰਦਾ ਰੂਪੀ ਭਾਂਡਾ ਲੈ ਕੇ ਆਇਆ ਉਹਨਾਂ ਭਰ ਕੇ ਦੇ ਦੇਣਾ ਮਹਾਰਾਜ ਜੀ ਨੇ। ਸੋ ਪਾਣੀ ਦਾ ਸੁਭਾਅ ਭਾਈ, ਜਿਵੇਂ ਕੋਈ ਲੈ ਕੇ ਚੱਲਦਾ ਉਦੋਂ ਤੁਰਦਾ, ਅਤੇ ਨੀਵਾਂ ਹੋਏ ਨਿਵਾਣ ਚਲੰਦਾ,
ਹੋਏ ਹੋਏ ਨਿਵਾਨ ਚਲੰਦਾ।
ਇਹ ਉਹਦੀ ਪ੍ਰਕਿਰਤੀ ਆ, ਨਿਵੇਂ ਵੱਲ ਨੂੰ ਜਾਣਾ ਉਹਨੇ, ਨਿਮਰਤਾ ਉਹਦੇ ਅੰਦਰ, ਨਿਮਾਣ ਵੱਲ ਨੂੰ ਚੱਲਦਾ, ਨਿਮਾ ਹੋ ਕੇ ਸਿਰ ਪਰਨੇ ਹੋ ਕੇ ਚੱਲਦਾ। ਹਾਂਜੀ,
ਧੁੱਪੇ ਤੱਤਾ ਹੋਏ ਕਹਿ ਛਾਵੇਂ ਠੰਡਾ ਹੋਏ ਰਹਿੰਦਾ।
ਹਾਂ, ਫਿਰ ਧੁੱਪ ਨਾਲ ਮਿਲ ਕੇ ਤੱਤਾ ਹੋ ਜਾਂਦਾ ਹੈ, ਛਾਂ ਨਾਲ ਮਿਲ ਕੇ ਠੰਡਾ ਹੋ ਰਹਿੰਦਾ। ਉਹ ਮਨ ਵੀ ਭਾਈ ਜਿਹੜਾ ਕਈ ਵਾਰੀ ਕ੍ਰੋਧੀਆਂ ਨਾਲ ਮਿਲ ਕੇ ਕ੍ਰੋਧੀ ਹੋ ਜਾਂਦਾ ਹੈ, ਅਤੇ ਠੰਡਿਆਂ ਨਾਲ ਹੋ ਕੇ ਬਹੁਤੇ ਠੰਡਾ ਹੋ ਜਾਂਦਾ।
ਨਾਵਣ ਜੀ ਬੰਦਿਆਂ ਮੋਏ ਆ, ਪੀਤੇ ਸ਼ਾਂਤ ਸੰਤੋਖ ਉਹ ਬੰਦਾ।
ਠੀਕ ਹੈ, ਨਾਵਣ ਪਾਣਿਆਂ ਨੂੰ, ਨਾਵਣ ਜੀ ਬੰਦਿਆਂ ਮੋਏ ਆ,
ਨਾਵਣ ਜੀ ਬੰਦਿਆਂ ਮੋਏ ਆ,
ਪੀਤੇ
ਪੀਤੇ
ਸ਼ਾਂਤ ਸੰਤੋਖ ਹੋ ਬੰਦਾ,
ਸ਼ਾਂਤ ਸੰਤੋਖ ਹੋ ਬੰਦਾ।
ਅਤੇ ਦੇਖੋ, ਜੀਵਨਾਂ ਦਾ ਤਾਂ ਇਸ਼ਨਾਨ ਕਰਾਉਂਦਾ ਹੀ ਹੈ, ਪਹਿਲਾਂ ਜਦੋਂ ਬੱਚੇ ਦਾ ਜਨਮ ਹੋਇਆ ਜਦ ਵੀ ਇਹਨੇ ਇਹਦੇ ਨਾਲ ਇਸ਼ਨਾਨ ਕਰਾਇਆ, ਅਤੇ ਜੀਵਨ ਕਾਲ ਵਿੱਚ ਇਹਦੇ ਰਾਹੀਂ ਇਸ਼ਨਾਨ ਹੁੰਦਾ। ਮੁਰਦਿਆਂ ਦਾ ਵੀ ਇਸ਼ਨਾਨ ਕਰਾਉਂਦਾ, ਮੁਰਦਾ ਜਿਹੜੀ ਹਾਲਾਂਕਿ ਘਿਰਨਕ ਚੀਜ਼ ਹੈ, ਪਰ ਇਹ ਉਹਦਾ ਵੀ ਇਸ਼ਨਾਨ ਕਰਾ ਦਿੰਦਾ, ਉਹਨੂੰ ਵੀ ਨਿਰਮਲ ਕਰ ਦਿੰਦਾ, ਮੁਰਦੇ ਨੂੰ ਵੀ ਨਿਭਾ ਦਿੰਦਾ। ਸੋ ਪਰਪਕਾਰੀ ਹੋਇਆ ਨਾ, ਜੇ ਪੀਤਾ ਪੀ ਲਈਏ ਅੰਦਰ ਸਾਧ ਸੰਗ ਪਿਆਸ ਬੁਝਾ ਕੇ ਸ਼ਾਂਤੀ ਪੈਦਾ ਕਰ ਦਿੰਦਾ ਅਤੇ ਸੰਤੋਖ ਪੈਦਾ ਕਰ ਦਿੰਦਾ।
ਨਿਰਮਲ ਕਰਦਾ ਮੈਲਿਆਂ,
ਮੈਲਿਆਂ ਨੂੰ ਪਵਿੱਤਰ ਕਰ ਦਿੰਦਾ, ਮੈਲ ਆਪਣੇ ਵਿੱਚ ਲੈ ਜਾਂਦਾ, ਦੂਜਿਆਂ ਨੂੰ ਪਵਿੱਤਰ ਕਰ ਦਿੰਦਾ, ਫਿਰ ਸ਼ੁੱਧ ਹੋ ਜਾਂਦਾ ਮੈਲ ਥੱਲੇ ਬਿਠਾ ਕੇ।
ਨੀਵੇਂ ਸਰਵਰ ਜਾਇਰ ਟਿਕੰਦਾ,
ਹਾਂ, ਨੀਵੇਂ ਸਰਵਰ ਤਲਾਵਾਂ ਵਿੱਚ ਟਿਕਦਾ, ਸਰੋਵਰਾਂ 'ਚ ਜਾ ਕੇ ਟਿਕਦਾ, ਨਦੀਆਂ ਨਾਲਿਆਂ 'ਚ ਜਾ ਟਿਕਦਾ। ਹਾਂਜੀ,
ਗੁਰਮੁਖ ਸੁਖ ਫਲ ਪਾਉ ਪਾਉ,
ਠੀਕ ਹੈ,
ਸਹਿਜ ਬੈਰਾਗ ਸਦਾ ਬਿਕਸੰਦਾ।
ਠੀਕ, ਪਹਿਲਾਂ ਭਾਉ ਪੜ੍ਹਨਾ ਜੀ, ਬੀਬਾ ਨੇ ਠੀਕ ਪੜ੍ਹਿਆ, ਦੂਜਾ ਭਾਉ, ਦੋਵਾਂ ਦਾ ਅਰਥ ਬਹੁਤ ਫਰਕ ਹੈ, ਪੜ੍ਹੋ ਸਾਰੇ ਤੁਸੀਂ।
ਗੁਰਮੁਖ ਸੁਖ ਵੱਲ ਭਾਉ,
ਠੀਕ ਹੈ,
ਸਹਿਜ ਬੈਰਾਗ ਸਦਾ ਬਿਕਸੰਦਾ।
ਇਉਂ ਗੁਰਮੁਖ ਜਿਹੜਾ ਸੀ ਭਾਈ ਪਾਣੀ ਵਾਂਗੂ ਨਿਰਮਲ ਕਰਦਾ ਦੂਜਿਆਂ ਨੂੰ, ਗੁਰਮੁਖੀ ਪਰਪਕਾਰ ਦੇ ਕੰਮ ਕਰਦਾ, ਦੂਜਿਆਂ ਨੂੰ ਠੰਡਾ ਬਣਾ ਦਿੰਦਾ, ਸੰਤੋਖ ਆਪ ਸੰਤੋਖੀ ਹੈ, ਦੂਜਿਆਂ ਨੂੰ ਸੰਤੋਖੀ ਬਣਾ ਦਿੰਦਾ, ਅਤੇ ਹਰੇਕ ਦੇ ਨਾਲ ਮੇਲੀ ਹੈ, ਅਤੇ ਨਾਲ ਨਾਲ ਫਿਰ ਭਾਉ ਪ੍ਰੇਮੀ ਹੈ, ਭਾਉ ਰੱਬ ਦੇ ਡਰ ਵਿੱਚ ਰਹਿੰਦਾ, ਜਿਸ ਕਰਕੇ ਸਹਿਜ ਬੈਰਾਗ ਅਵਸਥਾ ਦੇ ਵਿੱਚ ਸਦਾ ਹੀ ਬਿਕਸੰਦਾ ਖਿੜਿਆ ਰਹਿੰਦਾ ਅਤੇ ਸੁੱਖ ਫਲ ਦੀ ਪ੍ਰਾਪਤੀ ਵਾਲਾ ਹੋ ਕੇ। ਹਾਂਜੀ,
ਪੂਰਨ ਪਰ ਉਪਕਾਰ ਕਰੰਦਾ,
ਪੂਰਨ 'ਤੇ ਵਿਸ਼ਰਾਮ ਕਰੋ, ਪੂਰਨ
ਪੂਰਨ
ਕਿਉਂ ਪੂਰਨ ਆ ਭਾਈ ਗੁਰਮੁਖ, ਕਿਉਂ ਪੂਰਨ ਹੈ, ਪਰਉਪਕਾਰ ਕਰਨ ਦਾ, ਪਰਉਪਕਾਰੀ ਹੈ। ਸੋ ਪਾਣੀ ਦਾ ਪਰਉਪਕਾਰ, ਇਉਂ ਤਾਂ ਨਹੀਂ ਭਾਈ ਮੈਂ ਅਮੀਰ ਦਾ ਹੀ ਇਸ਼ਨਾਨ ਕਰਾਉਣਾ, ਮੈਂ ਗਰੀਬ ਨੂੰ ਨਹਾਉਣਾ ਨਹੀਂ, ਮੈਂ ਅਮੀਰ ਦੀ ਉਹ ਪਿਆਸ ਬੁਝਾਉਣੀ ਹੈ, ਮੈਂ ਗਰੀਬ ਦੀ ਨਹੀਂ ਬੁਝਾਉਣੀ, ਸਮਦ੍ਰਿਸ਼ਟ ਹੈ, ਇਵੇਂ ਹੀ ਪਰਉਪਕਾਰੀ ਹੈ, ਇਹ ਗੁਰਮੁਖ ਦਾ ਸੁਭਾਅ ਇੱਦਾਂ ਹੀ ਹੈ।
ਜਲ ਵਿੱਚ ਕਮਲ ਅਲਿਪਤ ਹੈ, ਸੰਗ ਦੋਖ ਨਿਰਦੋਖ ਰਹਿੰਦਾ।
ਹੁਣ ਅਗਲਾ ਦ੍ਰਿਸ਼ਟਾਂਤ ਫਿਰ ਕਮਲ ਦਾ ਲਿਆ ਰਿਹਾ, ਪਹਿਲਾਂ ਵੀ ਕਮਲ ਫੁੱਲ ਦਾ ਦ੍ਰਿਸ਼ਟਾਂਤ ਆਇਆ ਸੀ, ਹੁਣ ਫਿਰ ਕਮਲ ਦਾ ਦ੍ਰਿਸ਼ਟਾਂਤ। ਜਲ ਵਿੱਚ ਕਮਲ ਅਲਿਪਤ ਹੈ,
ਜਲ ਵਿੱਚ ਕਮਲ ਅਲਿਪਤ ਹੈ,
ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ, ਇੱਕ ਪਾਸੇ ਉਹਦੇ ਚਿੱਕੜ ਹੈ, ਦੂਜੇ ਪਾਸੇ ਜਲ ਹੈ, ਤੀਜੇ ਪਾਸੇ ਡੱਡੂ ਵੀ ਫਿਰਦੇ ਨੇ, ਇਸ ਕਰਕੇ ਸੰਗ ਦੋਖ, ਉਹਦੇ ਸੰਗੀ ਤਾਂ ਹੈਗੇ ਨੇ ਨਾ, ਜਾਲਾ ਵੀ ਨਾਲ ਸੰਗ ਹੈ, ਨਾਲ ਡੱਡੂ ਦਾ ਸੰਗ ਹੈ, ਜਾਲੇ ਦੇ ਸੰਗ ਕਰਕੇ ਜਾਲੇ ਵਰਗਾ ਨਹੀਂ ਹੋ ਜਾਂਦਾ, ਖਿੜਿਆ ਰਹਿੰਦਾ, ਚਿੱਕੜ ਦਾ ਨਾਲ ਸੰਗ ਹੈ, ਅਤੇ ਚਿੱਕੜ 'ਚ ਰਹਿ ਕੇ ਆਪ ਲਿਬੜਦਾ ਨਹੀਂ, ਉਤੋਂ ਨਿਰਲੇਪ ਹੈ, ਅਤੇ ਡੱਡੂ ਵਰਗਾ ਨਹੀਂ ਹੁੰਦਾ, ਬਗਲਿਆਂ ਦੀ ਸੰਗਤ ਹੈ ਪਾਣੀ ਦੇ ਨਾਲ, ਇੱਕ ਪਾਸੇ ਬਗਲੇ ਬੈਠੇ ਨੇ, ਅਤੇ ਨਹੀਂ ਭਾਈ ਉਹਨਾਂ ਦੇ ਸੰਗ ਤੋਂ ਨਿਰਦੋਖ ਹੈ, ਸੰਗ ਦੋਖ ਨਹੀਂ ਉਹਨੂੰ ਲੱਗਦਾ, ਇਹਨੂੰ ਸੰਗਤ ਦਾ ਦੋਸ਼ ਨਹੀਂ ਹੈ। ਆਮ ਤਾਂ ਸੰਗਤ ਦਾ ਦੋਸ਼ ਲੱਗਦਾ ਨਾ, ਜਿਹੜੀ ਸੰਗਤ ਕਰਦਾ ਹੈ ਅਤੇ ਸੰਗਤ ਦਾ ਫਲ ਮਿਲਦਾ, ਅਤੇ ਜਦੋਂ ਕੋਈ ਪੂਰਨ ਹੋ ਜਾਂਦਾ ਨਾ, ਉਹਨੂੰ ਫਿਰ ਸੰਗਤ ਦਾ ਦੋਸ਼ ਨਹੀਂ ਲੱਗਦਾ, ਉਹ ਜਿਹੜਾ ਨਿਰਲੇਪ ਹੁੰਦਾ ਗੁਰਮੁਖ। ਸੋ ਉਹ ਭਾਵੇਂ ਮਨਮੁੱਖਾਂ ਦੀ ਸੰਗਤ 'ਚ ਰਹੇ, ਦੁਸ਼ਟਾਂ ਦੀ ਸੰਗਤ 'ਚ ਰਹੇ, ਜਿਵੇਂ ਚੰਦਨ ਦਾ ਬਿਰਖ ਜਿਹੜਾ ਹੈ ਉਹ ਆਪਣੀ ਸੀਤਤਾ ਨਹੀਂ ਛੱਡਦਾ ਸੱਪਾਂ ਦੀ ਸੰਗਤ ਕਰਕੇ, ਇਵੇਂ ਹੀ ਇਹ ਜਿਹੜਾ ਕਮਲ ਫੁੱਲ ਜਿਵੇਂ ਨਿਰਲੇਪ ਰਹਿੰਦਾ ਚਿੱਕੜ ਤੋਂ, ਸਵਾਲ ਡੱਡੂ ਆਦਿਕਾਂ ਤੋਂ, ਜਾਲੇ ਆਦਿਕਾਂ ਤੋਂ, ਬਗਲੇ ਆਦਿਕਾਂ ਤੋਂ, ਉਹਨਾਂ ਦਾ ਦੋਸ਼ ਨਹੀਂ, ਇਹਨਾਂ ਨੂੰ ਸੰਗਤ ਦਾ ਦੋਸ਼ ਨਹੀਂ ਉਹਨਾਂ ਦੀ ਦਾ ਲੱਗਦਾ ਇਹਨੂੰ ਨਿਰਲੇਪ ਹੈ।
ਰਾਤੀ ਭਵਰ ਲਵਾਏ ਦਾ ਸੀਤਲ ਹੋਏ ਸੁਗੰਧ ਮਿਲੰਦਾ।
ਹਾਂ ਜੀ, ਰਾਤ ਵੇਖੇ ਭਵਰੇ ਲਵਾਏ ਮਾਨ ਹੁਣ ਕਰਦੇ ਨੇ ਅਤੇ ਸੀਤਲ ਹੋ ਕੇ ਜਿਹੜੇ ਸੁਗੰਧੀ ਲੈ ਲੈਂਦੇ ਨੇ, ਮਗਨ ਰਹਿੰਦੇ ਨੇ ਇਹਦੇ 'ਤੇ। ਹਾਂਜੀ,
ਭਲਕੇ ਸੂਰਜ ਧਿਆਨ ਧਰ ਪ੍ਰਫੁੱਲਤ ਹੋਏ ਮਿਲੈ ਹਸੰਦਾ।
ਫਿਰ ਜਿਹੜਾ ਕਮਲ ਦਾ ਫੁੱਲ ਹੈ, ਡੀਕਦਾ ਵੀ ਸੂਰਜ ਕਦੋਂ ਚੜ੍ਹੇ। ਜਦੋਂ ਸੂਰਜ ਦੀ ਥੋੜ੍ਹੀ ਜਿਹੀ ਟਿੱਕੀ ਨਿਕਲਦੀ ਆ ਨਾ, ਉਦੋਂ ਹੀ ਆਪਣੀ ਜਿਹੜੀ ਹੇਠਾਂ ਨੂੰ ਗਰਦਨ ਕੀਤੀ ਸੀ ਉਹਨੂੰ ਉੱਪਰ ਨੂੰ ਲਿਆਉਂਦਾ। ਸੂਰਜ ਦਾ ਫਿਰ ਦਰਸ਼ਨ ਕਰਕੇ ਪ੍ਰਫੁੱਲਤ ਹੋਏ ਪੂਰਾ ਖਿੜ ਜਾਂਦਾ ਸੂਰਜ ਨੂੰ ਦੇਖ ਕੇ, ਮਿਲ ਕੇ ਉਹਨੂੰ ਹੱਸਦਾ ਖਿੜਦਾ। ਇਵੇਂ ਜਗਿਆਸੂ ਗੁਰਮੁਖ ਉਡੀਕਦਾ ਰਹਿੰਦਾ, ਮੈਨੂੰ ਕਦੋਂ ਅੰਮ੍ਰਿਤ ਵੇਲਾ ਹੋਵੇ, ਕਦੋਂ ਮੈਂ ਜਾ ਕੇ ਆਪਣੇ ਗੁਰੂ ਦੇ ਘਰਾਂ ਦਰਸ਼ਨ, ਅਤੇ ਖਿੜ ਜਾਂਦਾ ਦੇਖ ਕੇ।
ਗੁਰਮੁਖ ਸੁੱਖ ਫਲ ਸਹਿਜ ਘਰ ਵਰਤਮਾਨ ਅੰਦਰ ਵਰਤੰਦਾ।
ਗੁਰਮੁਖ ਵੀ ਭਾਈ ਸੁੱਖ ਫਲ ਦੀ ਪ੍ਰਾਪਤੀ ਕਰਦਾ, ਜਿਹਨੂੰ ਆਤਮਕ ਸੁੱਖ ਕਿਹਾ ਹੈ। ਆਤਮਕ ਸੁੱਖ, ਆਤਮਾ ਕੀ ਹੈ, ਆਤਮਾ ਕਿਹਨੂੰ ਕਹਿੰਦੇ ਨੇ, ਕਿ ਸਰੀਰ ਆਤਮਾ ਹੈ, ਤਿੰਨ ਸਰੀਰ ਨੇ, ਮਨ ਆਤਮਾ ਹੈ, ਬੁੱਧੀ ਨਹੀਂ, ਬੁੱਧੀ ਵੀ ਆਤਮਾ ਨਹੀਂ, ਚਿੱਤ ਵੀ ਆਤਮਾ ਨਹੀਂ, ਅਹੰਕਾਰ ਵੀ ਆਤਮਾ ਨਹੀਂ। ਸੋ ਪੰਜ ਕੋਸ਼ ਨੇ, ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼। ਪੰਜ ਕੋਸ਼ ਨੇ ਆਪਣੇ ਅੰਦਰ। ਕੋਸ਼ ਨਾਮ ਹੁੰਦਾ ਪਰਦੇ ਦਾ, ਪਰਦਾ, ਉਹ ਪੰਜ ਪਰਦੇ ਨੇ ਸਾਡੇ ਅੰਦਰ। ਅਤੇ ਅੰਨਮੈ ਕੋਸ਼ ਕਿਹੜਾ ਹੈ, ਜਿੱਥੇ ਸਾਡਾ ਅੰਨ ਵਗੈਰਾ ਚੱਲਦਾ, ਅੰਨ ਜਮ੍ਹਾਂ ਹੁੰਦਾ, ਉਹ ਅੰਨਮੈ ਕੋਸ਼ ਹੈ। ਕੀ ਆਤਮਾ ਅੰਨਮੈ ਕੋਸ਼ ਹੈ? ਨਹੀਂ, ਉਹ ਅੰਨਮੈ ਕੋਸ਼ ਵੀ ਨਹੀਂ, ਅੰਨਮੈ ਕੋਸ਼। ਪ੍ਰਾਣਮੈ ਕੋਸ਼, ਜਿੱਥੇ ਪ੍ਰਾਣ ਚੱਲਦੇ ਨੇ, ਅਤੇ ਪ੍ਰਾਣ ਵੀ 10 ਪ੍ਰਕਾਰ ਦੇ ਚੱਲਦੇ ਨੇ, ਪ੍ਰਾਣ, ਅਪਾਨ, ਸਮਾਨ, ਬਿਆਨ, ਉਦਿਆਨ, ਪੰਜ ਤੇ ਹੋ ਗਏ। ਨਾਗ, ਕੂਰਮ, ਕ੍ਰਿਕਲ, ਦੇਵਦੱਤ, ਧਨੱਜੈ, ਪੰਜੇ ਹੋ ਗਏ, 10 ਪ੍ਰਾਣ। ਜਿੱਥੇ 10 ਪ੍ਰਾਣ ਇਹ ਚੱਲਦੇ ਨੇ, ਉਹ ਵੀ ਇੱਕ ਪੜਦਾ। ਕਿ ਆਤਮਾ ਪ੍ਰਾਣਮੈ ਕੋਸ਼ ਹੈ? ਨਹੀਂ, ਉਹ ਪ੍ਰਾਣ ਵੀ ਨਹੀਂ ਹੈ। ਪ੍ਰਾਣਮੈ ਕੋ, ਆਤਮਾ ਨੂੰ ਪ੍ਰਾਣ, ਆਤਮਾ 'ਚ ਪ੍ਰਾਣ ਨਹੀਂ ਹੈਗੇ। ਅੰਨਮੈ ਕੋਸ਼, ਪ੍ਰਾਣਮੈ ਕੋਸ਼, ਅੱਗੇ ਕੀ ਆ, ਮਨੋਮੈ ਕੋਸ਼, ਜਿੱਥੇ ਮਨ ਹੈ, ਅਤੇ ਉਹ ਮਨ, ਇਹ ਮਨੋਮੈ ਕੋਸ਼ ਵੀ ਨਹੀਂ ਆਤਮਾ। ਅਤੇ ਅੱਗੇ ਆ ਜੀ, ਪ੍ਰਾਣਮੈ ਕੋਸ਼ ਅਤੇ ਆਨੰਦ, ਮਨੋਮੈ ਕੋਸ਼, ਵਿਗਿਆਨਮੈ ਕੋਸ਼। ਵਿਗਿਆਨਮੈ ਕੋਸ਼ ਕੀ ਆ? ਜਿੱਥੇ ਬੁੱਧੀ ਆ। ਕੀ ਫਿਰ ਆਤਮਾ ਵਿਗਿਆਨਮੈ ਕੋਸ਼ ਹੈ? ਨਹੀਂ, ਇਹ ਉਹ ਵੀ ਨਹੀਂ। ਅਤੇ ਪੰਜਵਾਂ ਹੈ ਆਨੰਦਮੈ ਕੋਸ਼, ਅਤੇ ਜਿੱਥੇ ਮਨ ਮਾਇਆ ਵਿੱਚ ਲੀਨ ਹੋ ਕੇ ਸੌਂ ਜਾਂਦਾ ਵਿੱਦਿਆ 'ਚ। ਅਤੇ ਭਾਈ ਆਤਮਾ ਆਨੰਦਮੈ ਕੋਸ਼ ਵੀ ਨਹੀਂ। ਸੋ ਨਾ ਇਹ ਪ੍ਰਾਣਮੈ ਕੋਸ਼ ਹੈ, ਨਾ ਮਨੋਮੈ, ਨਾ ਵਿਗਿਆਨਮੈ, ਨਾ ਆਨੰਦਮੈ ਕੋਸ਼, ਨਾ ਪ੍ਰਾਣਮੈ ਕੋਸ਼। ਇਹਨਾਂ ਕੋਸ਼ਾਂ ਤੋਂ ਵੀ ਜੋ ਨਿਆਰਾ ਹੈ ਉਹ ਹੈ ਆਤਮਾ। ਅਤੇ ਨਾ ਉਹ ਜੰਮਦੀ ਹੈ, ਨਾ ਮਰਦੀ ਹੈ। ਸਰੀਰ ਤਾਂ ਜੰਮਿਆ ਨਾ, ਜੋ ਜਨਮਾ ਸੋ ਜਾਨੋ ਮੂਗਾ, ਜੰਮਿਆ ਤਾਂ ਮਰੇਗਾ। ਆਤਮਾ ਨਾ ਜੰਮੀ ਹੈ, ਨਾ ਮਰੀ ਹੈ। ਅਤੇ ਜਾਪ ਸਾਹਿਬ ਵਿੱਚ ਆਤਮਾ ਦੀ ਜਿਹੜੀ ਆ ਪਰਿਭਾਸ਼ਾ ਕੀਤੀ ਹੈ, ਅਜੈ ਅਲੈ ਅਪਹੈ ਅਭੈ ਅਪਹੂ ਅਜੂ ਅਨਾਸ ਅਕਾਸ ਅਗੰਜ ਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਪੇਖ ਅਨਾਮ ਕਾਮ ਗਾਹਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਜ ਅਗੰਜੇ ਲੇਖੇ। ਉਹ ਆਤਮਾ ਹੈ। ਅਜੈ ਆਤਮਾ ਨੂੰ ਕੋਈ ਜਿੱਤ ਕੇ ਦਿਖਾਓ, ਅਜਿੱਤ ਹੈ। ਅਲੈ ਸੋ ਅੱਲਾਹ ਦਾ ਰੂਪ, ਅਜੈ ਅਲੈ। ਸੋ ਇਹੋ ਸਾਰੇ ਆਤਮਾ ਦੇ ਕੋਲ ਨੇ। ਅਨਾਸ, ਅਨਾਸ ਤੋਂ ਰਹਿਤ ਹੈ। ਅਲੱਖ ਹੈ, ਭੇਖਾਂ ਤੋਂ ਰਹਿਤ ਹੈ। ਅਜਨਮ ਹੈ, ਅਮਰ ਹੈ। ਇਹਦੀ ਵਿਆਖਿਆ ਗੀਤਾ ਵਿੱਚ ਵੀ ਕੀਤੀ ਹੈ ਕ੍ਰਿਸ਼ਨ ਜੀ ਨੇ, ਕਿਉਂਕਿ ਇਹ ਅਮਰ ਵਸਤੂ ਹੈ। ਉੱਥੇ ਉਹ ਲਿਖਦੇ ਨੇ, ਨੈਨੰਗ ਸਜੰਤੀ ਸ਼ਸਤਰਾਣੀ, ਨੈਨੰਗ ਦਹਿਤੀ ਪਾਪ ਕਹਿ। ਗੀਤਾ ਦੀ ਅਗਵਾਈ ਹੈ। ਨੈਨਕ ਸਜੰਤੀ ਸ਼ਸਤਰਾਣੀ, ਸ਼ਸਤਰ ਸਜੰਤੀ ਕੱਟਣਾ। ਆਤਮਾ ਨੂੰ ਸ਼ਸਤਰ ਕੱਟ ਨਹੀਂ ਸਕਦਾ, ਸਰੀਰ ਨੂੰ ਤਾਂ ਕੱਟ ਦੇਗਾ, ਕਤਲ ਹੋ ਜੇ ਇਹ ਕੱਟਣ ਵਾਲੀ ਵਸਤੂ ਨਾ ਹੁੰਦੀ ਕਤਲ ਕਿਉਂ ਕਰਦੇ ਲੋਕ, ਕਿਉਂ ਇਹ ਕਤਲ ਹੁੰਦਾ? ਆਤਮਾ ਦਾ ਕਤਲ ਨਹੀਂ ਕੋਈ ਕਰ ਸਕਦਾ, ਸ਼ਸਤਰ ਇਹਨੂੰ ਕੱਟ ਨਹੀਂ ਸਕਦਾ। ਨੈਨਕ ਸਜੰਤੀ ਸ਼ਸਤਰਾਣੀ, ਨੈਨਕ ਦਹਿਤੀ ਪਾਪਕਾ ਹੈ, ਪਾਪਕਾ ਕਹਿੰਦੇ ਨੇ ਅੱਗ ਨੂੰ ਦਹਿਤੀ ਸਾੜਨਾ। ਸਰੀਰ ਨੂੰ ਤਾਂ ਜਿਉਂਦੇ ਨੇ ਵੀ ਸਾੜ ਦਿੰਦੀ ਅੱਗ, ਮਰੇ ਨੂੰ ਵੀ ਸਾੜਦੀ ਹੈ, ਤਾਂ ਸੜਦਾ ਹੈ। ਸੋ ਆਤਮਾ ਨੂੰ ਅੱਗ ਨਹੀਂ ਸਾੜ ਸਕਦੇ। ਨੈਨ ਜਿਹੜੀ ਸੀ ਪਾਪਕ ਅੱਗ ਜਹ ਸਾੜ ਨਹੀਂ ਸਕਦੀ। ਨਾ ਕਲੇਦਿਅਤੀ ਅਪੀ, ਨਾ ਕਲੇਦਿਅੰਤ ਅਪੀ, ਅਪੀ ਨਾਮ ਜਲ ਨੂੰ ਕਹਿੰਦੇ ਨੇ, ਜਲ ਨੂੰ ਡੋਬ ਨਹੀਂ ਸਕਦਾ। ਸਰੀਰ ਨੂੰ ਤਾਂ ਜਲ ਡੋਬ ਦਿੰਦਾ, ਜਿਉਂਦਿਆਂ ਨੂੰ ਵੀ ਡੋਬਦਾ, ਮਰਿਆਂ ਨੂੰ ਵੀ ਡੋਬਦਾ। ਨਾ ਕਲੇਦਿਅੰਤੀ ਆਪੇ, ਨਾ ਸੋ ਸਿਅਤੀ ਮਾਰੂਤਾ, ਮਾਰੂਤ ਹਵਾ ਨੂੰ ਕਹਿੰਦੇ ਨੇ ਸੰਸਕ੍ਰਿਤ ਬੋਲੀ ਵਿੱਚ, ਹਵਾ ਨੂੰ ਉਡਾ ਨਹੀਂ ਸਕਦੀ। ਸੋ ਉਹ ਆਤਮਾ ਹੈ, ਸ਼ਸਤਰ ਕੱਟ ਨਹੀਂ ਸਕਦਾ, ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ। ਇਹ ਅਮਰ ਵਸਤੂ ਹੈ। ਸਰੀਰ ਇਹਦੇ ਆਸਰੇ ਹੈ, ਨਾ ਕਿ ਸਰੀਰ ਦੇ ਆਸਰੇ ਉਹ ਹੈ। ਆਤਮਾ ਕਰਕੇ ਸਰੀਰ ਜੜ ਹੈ ਅਤੇ ਉਹ ਕਿਰਿਆਵਾਂ ਕਰਦਾ। ਜੇ ਆਤਮਾ ਅੰਦਰ ਅੱਖਾਂ ਵੇਖਦੀਆਂ ਨੇ, ਆਤਮਾ ਅੰਦਰ ਕੰਨ ਸੁਣਦੇ ਨੇ, ਆਤਮਾ ਅੰਦਰ ਤਾਂ ਜੀਭ ਬੋਲਦੀ ਹੈ, ਪੈਰ ਚੱਲਦੇ ਨੇ, ਹੱਥ ਚੱਲਦੇ ਨੇ, ਹੱਥ ਕੰਮ ਕਰਦੇ ਨੇ, ਕਿਰਿਆਵਾਂ ਕਰ ਰਿਹਾ। ਕਿਉਂ ਹੈ? ਆਤਮਾ ਕਰਕੇ ਹੈ। ਜਦੋਂ ਆਤਮਾ ਖਿੱਚ ਲੈਂਦਾ ਫਿਰ ਕਿਉਂ ਨਹੀਂ ਬਾਈ? ਇਵੇਂ ਉਹ ਆਤਮਕ ਜੋਤ ਸਾਡੇ ਅੰਦਰ ਹੈ, ਤਾਂ ਇਹ ਸਰੀਰ ਜਿਹੜਾ ਹੈ ਜੜ ਚੇਤਨ ਹੋ ਰਿਹਾ। ਇਵੇਂ ਸੰਸਾਰ ਵੀ ਜੜ ਹੈ, ਸੰਸਾਰ ਦੇ ਵਿੱਚ ਵੀ ਉਹ ਆਤਮਾ ਦੀ ਜੋਤ ਹੈ, ਪਰਮੇਸ਼ਰ ਦੀ ਜੋਤ ਹੈ। ਜਿੰਨਾ ਚਿਰ ਉਹਦੇ ਅੰਦਰ ਇਹਦੀ ਜੋਤ ਪ੍ਰਕਾਸ਼ ਰਹੀ ਹੈ, ਤਾਂ ਚੰਨ ਦਾ ਪ੍ਰਕਾਸ਼ ਹੈ, ਸੂਰਜ ਦਾ ਆਪਣਾ ਪ੍ਰਕਾਸ਼ ਹੈ। ਜੇ ਉਹਦੀ ਜੋਤ ਹੈ, ਤਾਰਿਆਂ 'ਚ ਪ੍ਰਕਾਸ਼ ਹੈ, ਉਹਦਾ ਹੀ ਪ੍ਰਕਾਸ਼ ਹੈ, ਆਪਣੇ ਆਪ ਇਹਨਾਂ 'ਚ ਕੋਈ ਪ੍ਰਕਾਸ਼ ਨਹੀਂ। ਜਿੱਦਣ ਇਹਨੇ ਆਪਣੀ ਜੋਤ ਖਿੱਚ ਲਈ, ਫਿਰ ਚੰਨ ਵੀ ਅਤੇ ਤਾਰੇ ਵੀ ਅਤੇ ਸੂਰਜ ਵੀ ਕਾਲੇ ਜਿਹੜੇ ਤਵੇ ਵਰਗੇ ਹੋ ਜਾਂਦੇ ਨੇ, ਪੁੱਠੇ ਤਵੇ ਵਰਗੇ, ਉਹਦੀ ਜੋਤ ਕਰਕੇ ਪ੍ਰਕਾਸ਼ ਰਹੇ। ਅਤੇ ਉਹਦੀ ਜੋਤ ਕਰਕੇ ਸੰਸਾਰ ਜਿਹੜਾ ਹੈ ਇਹ ਦਿਸ ਰਿਹਾ ਹੈ, ਉਹਦੀ ਜੋਤ ਕਰਕੇ ਦਿਸ ਰਿਹਾ। ਜਿੱਦਣ ਜੋਤ ਖਿੱਚ ਲਈ, ਜਬ ਆਕਰਖ ਕਰਤ ਹੋ ਕਵ ਹੂੰ ਤੁਮ ਮੈਂ ਮਿਲਤ ਦਹੇ ਤਰ ਸਭ ਹੂੰ। ਜਿੱਦਣ ਜੋਤ ਆਕਰਖ ਉਹਨੇ ਖਿੱਚ ਲਈ, ਸਾਰੀਆਂ ਜਿੰਨੀਆਂ ਦੇਹਾਂ ਨੇ, ਜਿੰਨੇ ਸੰਸਾਰ ਦਾ ਜੋ ਜੋ ਚੀਜ਼ ਦ੍ਰਿਸ਼ਟੀ ਆਉਂਦੀ ਹੈ ਉਹਦੇ ਵਿੱਚ ਲੀਨ ਹੋ ਜਾਣੀ ਹੈ, ਉਹਦੇ ਆਸਰਤ ਹੈ। ਸੋ ਇਹ ਭਾਈ ਇਸ ਅਵਸਥਾ ਦਾ ਮਾਲਕ ਬਣ ਗਏ, ਜਿਹਨੂੰ ਕਹਿੰਦੇ ਨੇ ਸਹਿਜ ਘਰ ਸੁੱਖ ਫਲ, ਉਹਨੂੰ ਆਤਮ ਗਿਆਨ ਹੋ ਗਿਆ। ਅਜੇ ਮਨੁੱਖ ਨੂੰ ਜਿਹੜਾ ਸੀ ਆਪਣੇ ਆਪ ਨੂੰ ਸਰੀਰ ਹੀ ਮੰਨੀ ਜਾਂਦਾ, ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਇਹਦੇ ਦੁੱਖ, ਇਹਦੇ ਸੁੱਖ, ਇਹਦਾ ਭੋਗੀ ਅਤੇ ਇਹਦਾ ਪਾਲਣ ਪੋਸ਼ਣ ਇਹਦੇ 'ਚ ਲੱਗਿਆ ਰਿਹਾ। ਆਤਮਾ ਨਹੀਂ ਬਣਿਆ, ਸਰੀਰ ਬਣ ਕੇ ਜਿਹੜਾ ਸੀ ਬਸ ਸਰੀਰ ਹੀ ਰਹਿ ਗਿਆ, ਮੁੜ ਕੇ ਫਿਰ ਅੱਗੇ ਸਰੀਰ। ਜਦੋਂ ਆਤਮ ਗਿਆਨੀ ਹੋ ਗਿਆ, ਮੁੜ ਕੇ ਸਰੀਰ ਨਹੀਂ ਬਣੂੰਗਾ, ਮੁੜ ਕੇ ਜੂਨ 'ਚ ਨਹੀਂ ਪਵੇਗਾ, ਉਹ ਆਤਮਾ ਹੀ ਬਣ ਜਾਂਦਾ ਹੈ। ਜੇ ਆਤਮਾ ਦਾ ਗਿਆਨ ਨਹੀਂ ਹੋਇਆ, ਫਿਰ ਸਰੀਰਾਂ ਦਾ ਹੀ ਗਿਆਨ ਰੱਖਿਆ, ਜੰਮੀ ਚੱਲ ਮਰੀ ਚੱਲ, ਜੰਮੀ ਚੱਲ ਮਰੀ ਚੱਲ, ਫਿਰ ਲੰਮਾ ਚੱਕ। ਸੋ ਇੱਥੇ ਗੁਰਮੁਖਾਂ ਨੇ ਆਪਣਾ ਪੈਂਡਾ ਮੁਕਾ ਲਿਆ, ਆਤਮਾ ਬਣ ਗਏ, ਆਤਮਾ ਜਿਹਨੂੰ ਕਹਿੰਦੇ ਨੇ ਸੁੱਖ ਫਲ, ਸਹਿਜ ਘਰ ਇਹਦੇ ਵਾਸੀ ਬਣ ਗਏ। ਫਿਰ ਹਾਂਜੀ ਲਿਖੋ, ਪ੍ਰਾਣ ਅਪਾਨ, ਦੂਜਾ ਤੀਜਾ ਸਮਾਨ, ਚੌਥਾ ਬਿਆਨ, ਪੰਜਵਾਂ ਉਦਿਆਨ, ਅੱਗੇ ਪੰਜ ਹੋਰ ਲਿਖੋ, ਨਾਗ ਕੂਰਮ, ਨਾਗ ਇੱਕ ਛੇਵਾਂ ਨਾਗ ਹੋ ਗਿਆ ਨਾ, ਨਾਗ ਪ੍ਰਾਣ, ਕੂਰਮ ਪ੍ਰਾਣ, ਕ੍ਰਿਕਲ ਪ੍ਰਾਣ, ਕੱਕਣ ਦੇ ਲੈਂਕੜੇ ਕੂਰਮ, ਫਿਰ ਅੱਗੇ ਕ੍ਰਿਕਲ, ਕੱਕੇ ਨੂੰ ਸਿਆਰੀ, ਕੱਕੇ ਦੇ ਪੈਰ ਚਰਾਰਾ, ਕੱਕਾ ਲੱਲਾ ਕ੍ਰਿਕਲ, ਫਿਰ ਦੇਵਦੱਤ, ਅਤੇ ਦਸਵਾਂ ਹੈਗਾ ਤਾਂ ਨੱਜਾ। ਸੋ ਆਤਮਾ ਪ੍ਰਾਣਾ ਤੋਂ ਪਰੇ ਆ, ਆਤਮਾ ਜਿਹੜੀ ਚੀਜ਼ ਪ੍ਰਾਣਾ 'ਚ, ਚਾਹੇ ਪ੍ਰਾਣ ਮੁੱਕਦੇ ਨੇ ਅਤੇ ਖਤਮ ਹੁੰਦੀ ਹੈ ਚੀਜ਼, ਆਤਮਾ ਕੋਈ ਸਾਹ ਨਹੀਂ ਲੈਂਦੀ, ਸਰੀਰ ਲੈਂਦਾ। ਅੱਗੇ ਜੀ ਫਿਰ ਸਹਿਜ ਘਰ ਦਾ ਵਾਸੀ ਹੋ ਕੇ ਨਾ, ਵਰਤਮਾਨ ਅੰਦਰ ਵਰਤੰਦਾ,
ਮਨ ਅੰਦਰ ਵਰਤ,
ਇਉਂ ਵਰਤਮਾਨ ਵਿੱਚ ਇਸ ਤਰ੍ਹਾਂ ਭਾਈ ਪ੍ਰਸੰਨ ਹੋ ਕੇ ਵਰਤਦਾ, ਸੁੱਖ ਫਲ ਵਿੱਚ ਇਹ ਵਰਤਦਾ। ਪਿੱਛੇ ਲੰਘ ਸੰਗਿਆ ਜਿਹੜਾ ਸਮਾਂ ਸੀ ਨਾ, ਜਿਹੜਾ ਭੂਤਕਾਲ ਸੀ, ਉਹਦੇ ਪਦਾਰਥਾਂ ਨੂੰ ਸੁਪਨੇ ਸਮਾਨ ਸਮਝਦਾ, ਲੰਘ ਗਏ ਸਮੇਂ ਨੂੰ। ਆਉਣ ਵਾਲਾ ਸਮਾਂ ਜਿਹੜਾ ਹੈਗਾ ਨਾ ਭਵਿੱਖਤ ਕਾਲ, ਅਤੇ ਉਹਦੇ ਵਿੱਚ ਫਿਰ ਜਿਹੜਾ ਸਮਝਦਾ ਵੀ ਸਾਡੇ ਇਹ ਬਸ ਤੋਂ ਕੋਈ ਬਸ ਨਹੀਂ, ਜਿਹਾ ਜਿਹਾ ਲਿਆਏਗਾ ਸਾਡਾ ਭਵਿੱਖ ਜਿਹਾ ਜਿਹਾ ਹੋਏਗਾ, ਉਹ ਤੇਰੇ ਬਸ ਹੈ, ਇਉਂ ਵਰਤਦਾ ਭਾਈ। ਜਾਂ ਤਿੰਨੇ ਸਮਿਆਂ ਤੋਂ ਉੱਪਰ ਹੁੰਦਾ ਉਹ, ਸਮਿਆਂ ਦੀ ਪਕੜ ਤੋਂ ਪਰੇ ਹੁੰਦਾ ਜਿਹੜਾ ਸੁੱਖ ਫਲ ਵਾਲਾ, ਸਮਾਂ ਉਹ 'ਤੇ ਲਾਗੂ ਨਹੀਂ ਹੁੰਦਾ। ਚਲੋ ਰਹਿੰਦਾ ਵਿੱਚ ਹੀ ਹੈ, ਸਮੇਂ ਦੀ ਪਕੜ ਤੋਂ ਪਰੇ ਹੈ।
ਲੋਕਾਚਾਰੀ ਲੋਕ ਵਿੱਚ ਵੇਦ ਵਿਚਾਰੀ ਕਰਮ ਕਰਨ ਦਾ,
ਅਤੇ ਲੋਕਾਚਾਰੀ ਤਾਂ ਉਹ ਲੋਕਾਂ ਵਾਲੇ ਕੰਮ ਕਰਦਾ ਦਿੰਦਾ ਹੈ, ਲੌਕਿਕ ਤਾਂ ਕਰਦਾ ਹੈ, ਲੋਕਾਂ ਵਾਲੇ ਕੰਮ ਕਰਦਾ ਦਿੰਦਾ। ਲੋਕਾਂ ਨੇ ਵੀ ਇਹ ਵੀ ਚਲੋ ਇਹ ਮਾਇਆਧਾਰੀ ਉਹ ਲੱਗਦਾ, ਪਰ ਉਹ ਹੁੰਦਾ ਉੱਪਰ ਅਵਸਥਾ ਚ ਲੋਕਾਂ ਨੂੰ ਸੋਮਿਲਾ ਠਾਠਾ ਬਾਗਾ, ਲੋਕ ਤਾਂ ਠਾਠਾ ਬਾਗੇ ਹੁੰਦਾ ਹੈ, ਅਤੇ ਅਵਸਥਾ ਉੱਚੀ ਦਾ ਬਹੁਤ ਮਾਲਕ ਹੁੰਦਾ। ਦਿਖਾ ਲੋਕਾਂ ਨੂੰ ਵੀ ਮਾਇਆਧਾਰੀ ਜਿਹਾ ਲੱਗਦਾ, ਐਵੇਂ ਉਹ ਨਾਮਦੇਵ ਦੇ ਕੋਲ ਆਇਆ ਸੀ ਨਾ ਤ੍ਰਿਲੋਚਨ, ਆਇਆ ਤਾਂ ਵੇਖਿਆ ਉਹ ਕੱਪੜੇ ਸੀ ਰਹੇ ਨੇ, ਛਾਪੇ ਲਾ ਰਹੇ ਨੇ, ਉਸ ਵੇਲੇ ਕਹਿੰਦਾ ਮੈਂ ਤਾਂ ਸਮਝਿਆ ਸੀ ਵੀ ਇਹ ਭਗਤ ਹੋਊਗਾ, ਇਹ ਤਾਂ ਮਾਇਆਧਾਰੀ ਹੋਊਗਾ, ਸ਼ੰਕਾ ਆਪਣਾ ਪ੍ਰਗਟ ਕੀਤਾ, ਉਹ ਸੰਕੇ ਨੂੰ ਬਾਣੀ 'ਚ ਲਿਆਉਂਦਾ ਨਾਮਦੇਵ ਜੀ ਨੇ ਆਪਣੀ 'ਚ, ਅਤੇ ਕਹਿਣ ਲੱਗਿਆ ਵੀ ਨਾਮਾ ਮਾਇਆ ਮੋਹਿਆ, ਅਤੇ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਹੇ ਸੀਪੋ ਸਾਇਲ ਏ ਰਾਮ ਨਾਲ ਲਾਭ ਚੀਤ, ਤੂੰ ਤਾਂ ਮਾਇਆ ਦੇ ਮੋਹਿਆ ਪਿਆ, ਅਤੇ ਇੱਥੇ ਵੀ ਤੇਰਿਆ ਜਿਹੜਾ ਛਾਪੇ ਲਾਉਣ ਦਾ ਕੰਮ 'ਚ ਕਰੀ ਜਾ ਰਿਹਾ, ਮੈਂ ਤਾਂ ਕਦੀ ਭਗਤ ਹੋਵੇਂਗਾ। ਉਸ ਵੇਲੇ ਉੱਤਰ ਦਿੱਤਾ ਨਾਲੋ ਨਾਲ ਨਾਮਦੇਵ ਜੀ ਨੇ, ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਮਾਲ, ਹੱਥ ਪਾਓ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਤਰ੍ਹਾਂ ਲੋਕਾਚਾਰੀ ਤਾਂ ਲੋਕਾਂ ਵਾਲੇ ਕੰਮ ਕਰਦਾ ਦਿੰਦਾ ਹੈ, ਅਤੇ ਵੇਦ ਵਿਚਾਰੀ ਜਿਹਦੇ ਵੇਦ ਦੀ ਵਿਚਾਰ ਵਾਲੇ ਨੇ, ਵੇਦ ਵਿਚਾਰ ਵਿੱਚ ਕਰਮਕਾਂਡ ਲਿਖੇ ਹੋਏ ਨੇ, ਉਹ ਕਹਿੰਦੇ ਉਹ ਵੇਦ ਵਿਚਾਰ ਵਾਲੇ ਕਹਿੰਦੇ ਸਾ ਇਹ ਕਰਮਕਾਂਡ ਹੀ ਹੋਈ ਹੈ, ਉਹਨਾਂ ਨੂੰ ਉੱਦਾਂ ਦਾ ਹੀ ਲੱਗਦਾ, ਕਰਮਕਾਂਡ ਹੀ ਲੱਗਦਾ। ਪਰ ਹੁੰਦਾ ਉਹ ਕਿਹੜਾ ਸਹਿਜ ਘਰ ਦਾ ਮਾਲਕ, ਸੁੱਖ ਫਲ ਦਾ ਮਾਲਕ ਹੁੰਦਾ। ਚਲੋ
ਸਾਵਧਾਨ ਗੁਰ ਗਿਆਨ ਵਿੱਚ ਜੀਵਨ ਮੁਕਤ ਜੁਗਤ ਵਿਚਰਨਦਾ,
ਪਰੰਤੂ ਉਹ ਗੁਰੂ ਦੇ ਗਿਆਨ ਵਿੱਚ ਬਹੁਤ ਸਾਵਧਾਨ ਹੁੰਦਾ, ਅਤੇ ਜੀਵਨ ਮੁਕਤੀ ਦੀ ਜੁਗਤੀ ਵਿੱਚੇ ਵਿਚਰਦਾ ਰਹਿੰਦਾ, ਜੀਵਨ ਮੁਕਤੀ ਦਾ ਆਨੰਦ ਮਾਣਦਾ, ਸੰਸਾਰੀ ਹੁੰਦਾ ਹੋਇਆ ਵੀ ਨਿਰੰਕਾਰੀ ਆ ਉਹ। ਹਾਂ,
ਸਾਧ ਸੰਗਤ ਗੁਰ ਸ਼ਬਦ ਵਸੰਦਾ,
ਇਹ ਜਿਹੜਾ ਅਸੀਂ ਪ੍ਰਾਪਤ ਕਿਵੇਂ ਹੋਈ ਜੀ ਉਹਨੂੰ, ਇਹ ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਆ ਕੇ ਗੁਰੂ ਦੇ ਸ਼ਬਦ ਵੇਖੇ ਮਨ ਨੂੰ ਲਗਾਈ ਰੱਖਦਾ ਹੈ, ਲਗਾਈ ਰੱਖਦਾ ਹੈ।
ਧਰਤੀ ਅੰਦਰ ਵਿਰਖ ਹੋਏ ਪਹਿਲੋਂ ਦੇ ਜੜ ਪੈਰ ਟਿਕਾਈ,
ਹਾਂ ਹੁਣ ਕਹਿੰਦੇ ਬਿਰਸ਼ ਬਿਰਸ਼ ਵਰਗਾ ਹੁੰਦਾ ਗੁਰਮੁਖ ਪਰਉਪਕਾਰੀ, ਬਿਰਸ਼ ਦੇ ਪਰਉਪਕਾਰ ਦੱਸਦੇ ਨੇ ਕਿਵੇਂ ਧਰਤੀ ਅੰਦਰ ਵਿਰਖ ਹੋਏ, ਧਰਤੀ 'ਚ ਬੀਜ ਬੀਜਿਆ ਉੱਥੋਂ ਵਿਰਖ ਹੋਇਆ, ਪਹਿਲੋਂ ਦੇ ਜੜ ਪੈਰ ਟਿਕਾਈ, ਪਹਿਲਾਂ ਉੱਗ ਕੇ ਜੜ੍ਹਾਂ ਦੇ ਜਿਹੜੇ ਸੀ ਪੈਰ ਹੇਠਾਂ ਟਿਕਾਏ ਸਿਰ ਉੱਪਰ, ਹਾਂਜੀ
ਉੱਪਰ ਝੂਲੇ ਚਟਲਾ
ਚਟੋਲਾ
ਚਟਲਾ ਠੰਡੀ ਛਾਂ ਸੋ ਥਾਂ ਸੁਹਾਈ,
ਹਾਂ ਥੋੜ੍ਹਾ ਚਟੋਲਾ ਹੋਰ ਤਰ੍ਹਾਂ ਲੱਗਦਾ ਹੈ, ਚਟੋਲਾ ਪੜ੍ਹ ਲਓ ਸਾਰੇ ਪੜ੍ਹ ਲਓ,
ਚਟੋਲਾ
ਉੱਪਰ ਝੂਲੇ ਚਟੋਲਾ
ਉੱਪਰ ਝੂਲੇ ਚਟੋਲਾ,
ਆ ਕੇ ਝੂਲੇ ਹੀ ਪੜ੍ਹ ਗਏ ਜੀ, ਝੂਲੇ ਪੜ੍ਹ ਲਓ ਉੱਪਰ ਝੂਲੇ ਚਟੋਲਾ ਠੰਡੀ ਛਾਂ ਸੋ ਥਾਂ ਸੁਹਾਈ, ਬੀਜ ਬਣ ਕੇ ਜੋ ਉੱਗਿਆ ਨਾ ਅਤੇ ਉੱਪਰ ਨਿਕਲਿਆ, ਜਦੋਂ ਉੱਪਰ ਦੇ ਲਿਆ ਖਿਲਰਦਾ ਹੀ ਆਇਆ ਅਤੇ ਪੱਤੇ ਆ ਗਏ, ਟਾਹਣੀ ਆ ਗਈਆਂ, ਛਾਂ ਛਾਂ ਸੋਹਣੀ ਲੱਗਦੀ ਆ ਫਿਰ, ਅਤੇ ਠੰਡੀ ਛਾਂ ਸੋ ਥਾਂ ਸੁਹਾਈ, ਠੰਡੀ ਛਾਂ ਅਤੇ ਥਾਂ ਸੋਹਣੀ ਲੱਗਦੀ ਆ ਫਿਰ ਉਹ ਅੱਗੇ ਜੀ।
ਪਵਨ ਪਾਣੀ ਪਾਲਾ ਸਹਿ ਸਿਰ ਤਲਵਾਇਆ ਨਿਸ਼ਚਲ ਜਾਈ,
ਹਾਂ ਫਿਰ ਦੇਖੋ ਪੌਣ ਪੌਣ ਦੇ ਬੱਲੇ ਵੀ ਚੱਲਦਾ, ਝੱਖੜਾਂ ਨੂੰ ਬੜੇ ਵਾਲਿਆਂ ਨੂੰ ਚੱਲਦਾ, ਅਤੇ ਮੀਂਹ ਦਾ ਪਾਣੀ ਚੱਲਦਾ, ਪਾਲਾ ਸਹਾਰਦਾ, ਫਿਰ ਸਿਰ ਤਲਵਾਇਆ ਹੋ ਕੇ ਸਿਰ ਹੇਠਾਂ ਨੂੰ ਕਰਕੇ ਆਪਣੀ ਜਗ੍ਹਾ ਦੇ ਉੱਤੇ ਜਾਈ ਦਾ ਅਰਥ ਜਾਣਾ ਨਹੀਂ, ਜਾਈ ਆਇਆ ਨਾ ਪਾਠ ਪਿੱਛੇ, ਜਾਈ ਜਾਈ ਦਾ ਅਰਥ ਹੈ ਥਾਂ, ਆਪਣੀ ਥਾਂ 'ਤੇ ਨਿਚਲ ਖੜ੍ਹਾ ਰਹਿੰਦਾ, ਟੇਕਿਆ ਖੜ੍ਹਾ ਇੱਕ ਥਾਂ ਅਚੱਲ ਹੈ।
ਫਲ ਦੇ ਵੱਟ ਵਗਾਇਆ
ਕਿੰਨਾ ਪਰਉਪਕਾਰ, ਸੰਸਾਰੀ ਲੋਕ ਫਿਰ ਇਹਨੂੰ ਦੇਖੋ ਜਦੋਂ ਕਹਿੰਦਾ ਮੈਂ ਫੁੱਲ ਹੋ ਗਏ, ਜਦ ਵੀ ਮੈਨੂੰ ਛੋਟੀਆਂ ਮਾਰਦੇ ਜਾਂ ਤੋੜ ਕੇ ਲੈ ਜਾਂਦੇ, ਹੁਣ ਮੈਂ ਫਲ ਵਾਲਾ ਹੋ ਗਿਆ ਅਤੇ ਲੋਕਾਂ ਨੇ ਵੱਟੇ ਚੱਕ ਲਏ, ਸੰਸਾਰੀਆਂ ਨੇ ਵੱਟ ਵਗਾਇਆ, ਵੱਟੇ ਵਗਾ ਵਗਾ ਕੇ ਮੈਨੂੰ ਮਾਰਦੇ ਨੇ, ਅਤੇ ਮੈਂ ਉਹਨੂੰ ਕੀ ਦਿੱਤਾ? ਲੈ ਤੂੰ ਤਾਂ ਮਾਰਿਆ ਵੱਟਾ, ਮੇਰੇ ਕੋਲ ਫਲ ਲੈ ਜਾ ਮਿੱਠਾ। ਫਿਰ ਕਿੱਡਾ ਪਲ ਪੁਕਾਰ,
ਸਿਰ ਕਲ ਵੱਤ ਲੈ ਲੋਹ ਤਰਾਈ।
ਫਿਰ ਤਰਖਾਣ ਨੇ ਦੇਖੋ ਚੱਕ ਲਿਆ ਆਰਾ, ਕਲਵੱਤ ਨਾ ਮਾਰੇ ਦਾ। ਤਰਖਾਣ ਜਿਹੜਾ ਸੀ ਆਰਾ ਲੈ ਕੇ ਦੁਆਲੇ ਹੋ ਗਿਆ, ਚੀਰਿਆ ਵਿਚਾਰੇ ਨੂੰ, ਚੀਰਾ ਲਿਆ ਜੀ, ਕੋਈ ਗੱਲ ਨਹੀਂ ਚੀਰ ਲੈ ਭਾਈ। ਹਾਂ, ਚੀਰ ਕੇ ਫੱਟੀਆਂ ਬਣਾ ਲਈਆਂ। ਫਿਰ ਨਾਲ ਜਿਹੜਾ ਸੀ ਲੋਹਾ ਜੜਤਾ, ਅਤੇ ਕਹਿਣ ਲੱਗਿਆ ਚੱਲ ਚੰਗਾ ਵੀ ਤੂੰ ਲੋਹਿਆ ਮੇਰਾ ਸੰਗ ਕਰਿਆ ਨਾ, ਤਰਾਈ ਡੁੱਬਣ ਤੈਨੂੰ ਮੈਂ ਦੇਣਾ ਕੋਈ ਨਹੀਂ, ਤੈਨੂੰ ਵੀ ਤਾਰ ਦੇਣਾ ਮੈਂ। ਜਹਾਜ਼ ਬਣ ਗਿਆ। ਫਿਰ ਜਹਾਜ਼ ਕੀ ਬਿਠਾਇਆ?
ਗੁਰਮੁਖ ਜਨਮ ਸਿਖਾਰਤਾ ਪਰਉਪਕਾਰੀ ਸਹਿਜ ਸੁਭਾਈ।
ਇਉਂ ਭਾਈ, ਗੁਰਮੁਖਾਂ ਦਾ ਜਨਮ ਜਿਹੜਾ ਸੀ ਸਿਖਾਰਥਾ ਹੋ ਜਾਂਦਾ, ਸਫਲ ਹੈ, ਪਰਉਪਕਾਰਾ ਜੀਵਨ ਹੈ, ਭਲਾ ਹੀ ਕਰਦੇ ਨੇ, ਅਤੇ ਸਹਿਜ ਸੁਭਾਅ, ਸੁੱਤੇ ਸੁਭਾਅ ਚ ਰਹਿ ਕੇ ਅਤੇ ਸੁੱਤੇ ਹੀ ਭਲਾ ਕਰਦੇ ਨੇ, ਪਰਉਪਕਾਰ ਕਰੀ ਜਾਂਦੇ ਨੇ।
ਮਿੱਤਰ ਨਾ ਸਤਰ ਨਾ ਸੋਹੋ ਧਰੋਹੋ ਸਮਦਰਸੀ ਗੁਰ ਸ਼ਬਦ ਸਮਾਈ।
ਉਹਨਾਂ ਨੂੰ ਫਿਰ ਕੋਈ ਮਿੱਤਰ ਜਿਹੜਾ ਸੀ ਲੋਹਾ ਤਰਖਾਣ ਤਾਰਾ ਲੈ ਕੇ ਆਇਆ ਸੀ, ਦੁਸ਼ਮਣ ਬਣ ਕੇ ਆਇਆ ਸੀ, ਅਤੇ ਕਈ ਮਿੱਤਰ ਇਵੇਂ ਗੁਰਮੁਖ ਜਿਹੜੇ ਨੇ ਭਾਈ, ਚਾਹੇ ਮਿੱਤਰ ਹੈ ਚਾਹੇ ਉਹਨਾਂ ਦਾ ਸਤਰੂ ਦੁਸ਼ਮਣ ਹੈ, ਅਤੇ ਇਹ ਉਹਨਾਂ ਕੋਲ ਨਹੀਂ ਹੈ, ਨਾ ਮਿੱਤਰਤਾ ਨਾ ਸਤਰਤਾ, ਸਮਾਨ ਦ੍ਰਿਸ਼ਟੀ ਆ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਖੋ ਬਣਿਆ। ਮਿੱਤਰ ਸਤਰਤਾ ਮੁੱਕ ਗਈ ਹੈ, ਮੋਹ ਮੁੱਕ ਗਿਆ, ਧਰੋ ਛਲ ਉਹਨਾਂ ਨੂੰ ਕੋਈ ਨਹੀਂ, ਕੀ ਨੇ ਫਿਰ ਹੋਗੀ ਕਹਾਂਗੇ ਉਹਨਾਂ ਨੂੰ ਜਿਹਨਾਂ ਨੂੰ ਮਿੱਤਰ ਸਤਰਤਾ ਨਾ ਹੋਵੇ ਅਤੇ ਮੋਹ ਧਰੋ ਨਾ ਹੋਵੇ। ਉਹ ਕਹਿੰਦੇ ਨੇ ਸਮਦਰਸੀ, ਉਹ ਸਮਦ੍ਰਿਸ਼ਟੀ ਆ ਉਹਨਾਂ ਦੀ ਪਾਏ। ਕਿਵੇਂ ਬਣ ਗਈ ਜੀ ਇਹ ਐਸੀ ਦ੍ਰਿਸ਼ਟੀ? ਗੁਰਸ਼ਬਦ ਕਮਾਈ, ਗੁਰਸ਼ਬਦ ਦੀ ਕਮਾਈ ਕੀਤੀ, ਸਮਾਈ ਗੁਰਸ਼ਬਦ ਦੀ ਕਮਾਈ ਕਰਕੇ ਸ਼ਬਦ ਵਿੱਚ ਸਮਾਈ ਹੋ ਗਈ। ਸ਼ਬਦ ਨਾਮ ਬ੍ਰਹਮ ਦਾ ਵੀ ਹੈ, ਬ੍ਰਹਮ ਵਿੱਚ ਸਮਾਈ ਹੋ ਗਈ।
ਸਾਧ ਸੰਗਤ ਗੁਰਮਤਿ ਵਡਿਆਈ।
ਹਾਂ, ਸਾਧ ਸੰਗਤ ਵੀ ਸਾਮ ਠੀਕ ਹੈ। ਸਾਧ ਸੰਗਤ ਗੁਰਮਤਿ ਵਡਿਆਈ, ਇਹ ਵਡਿਆਈ ਸਾਧ ਸੰਗਤ ਦੀ ਆ, ਉੱਥੋਂ ਪ੍ਰਾਪਤ ਹੋਈ ਸਾਰੀ, ਇਹ ਗੁਣ ਉੱਥੋਂ ਮਿਲੇ ਸਾਧ ਸੰਗਤ 'ਚੋਂ। ਚਲੋ ਜੀ,
ਸਾਗਰ ਅੰਦਰ ਬੋਹਿ ਥਾ।
ਸਾਗਰ ਥੋੜ੍ਹਾ ਭਾਰਾ ਕਰਕੇ ਪੜਿਆ ਕਰੋ। ਸਾਗਰ
ਅੰਦਰ ਬੋਹਿ ਥਾ,
ਠੀਕ ਹੈ,
ਵਿੱਚ ਮੁਹਾਣਾ ਪਰਉਪਕਾਰੀ।
ਸਾਗਰ ਦੇ ਅੰਦਰ ਬੋਹਤਾ ਨਾਮ ਜਹਾਜ਼ ਸਾਗਰ ਵਿੱਚ ਚੱਲ ਰਿਹਾ, ਇਹ ਚਲਾਉਣ ਵਾਲਾ ਕੌਣ ਹੈ? ਮਹਾਣਾ ਕੌਣ ਹੈ? ਮਲਾਹ, ਅਤੇ ਮਲਾਹ ਜਿਹੜਾ ਹੈ ਉਹ ਜਹਾਜ਼ ਨੂੰ ਚਲਾਉਣ ਵਾਲਾ ਹੈ ਅਤੇ ਪਰਉਪਕਾਰੀ ਹੈ। ਕਿੰਨਿਆਂ ਦੀ ਜਾਨ ਉਹਦੇ ਹੱਥ ਵਿੱਚ ਹੁੰਦੀ ਹੈ ਉਸ ਵੇਲੇ, ਕਿੰਨੇ ਲੱਦੇ ਹੁੰਦੇ ਨੇ ਜਹਾਜ਼ ਵਿੱਚ, ਪਰ ਪਰਉਪਕਾਰ ਹੈ ਵੀ ਨਹੀਂ, ਮੈਂ ਪਾਰ ਲਾਉਣਾ ਇਹਨਾਂ ਸਾਰਿਆਂ ਨੂੰ, ਡੁੱਬਣ ਨਹੀਂ ਦੇਣਾ ਇਹਨਾਂ ਨੂੰ, ਪਰਉਪਕਾਰ ਹੈ। ਜੇ ਮਾੜਾ ਮਲਾਹ ਹੋਵੇ, ਪਾਪੀ ਮਲਾਹ ਹੋਵੇ, ਉੱਥੇ ਕਿਨਾਰੇ ਤੁਰਦੇ ਡੋਬ ਦੇਣਾ ਉਹਨੇ, ਉਹ ਪਰਉਪਕਾਰੀ ਹੈ। ਇਸ ਕਰਕੇ ਮਲਾਹ ਕੌਣ ਹੈ ਬਈ? ਸੰਸਾਰ ਸਮੁੰਦਰ ਹੈ, ਬਹੁਤ ਜਹਾਜ਼ ਕੌਣ ਹੈ? ਨਾਮ, ਅਤੇ ਪਰ ਮਲਾਹ ਕਿਹੜਾ ਹੈ? ਗੁਰੂ ਸਾਹਿਬ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਲਾਹ ਦੀ ਨਿਆਈ ਨੇ, ਸੰਸਾਰ ਸਮੁੰਦਰ 'ਚੋਂ ਨਾਮ ਦੇ ਵੇੜੇ 'ਤੇ ਚੜ੍ਹਾ ਕਰਕੇ ਪਰਉਪਕਾਰ ਕਰਦੇ ਨੇ ਪਾਰ ਲਾਉਣ ਦਾ।
ਪਾਰ ਅਥਰਬਣ ਲੱਦੀ ਹੈ, ਲੈ ਵਾਪਾਰ ਚੜ੍ਹਨ ਵਾਪਾਰੀ।
ਅਥਰਬਣ ਇੱਕ ਤਾਂ ਵੇਦ ਦਾ ਨਾਂ ਹੈ ਨਾ, ਜਿਹੜਾ ਕਲਯੁਗ ਦਾ ਵੇਦ ਹੈ। ਇੱਕ ਅਥਰਬਣ ਜਿਹੜਾ ਹੈ ਭਾਈ, ਭਾਰ ਨੂੰ ਵੀ ਬਹੁਤੇ ਨੂੰ ਕਹਿ ਦਿੰਦੇ ਨੇ, ਇੱਕ ਰਿਸ਼ੀ ਵੀ ਹੋਇਆ, ਉਹਦਾ ਨਾਂ ਵੀ ਅਥਰਬ ਰਿਸ਼ੀ ਹੋਇਆ, ਉਹਦਾ ਵੀ ਨਾਂ ਹੈ। ਸੋ ਅਸਹਿ ਭਾਰ ਦੀ ਗੱਲ ਇੱਥੇ ਅਥਰਬਣ ਹੈ। ਅਸਹਿ ਭਾਰ ਝੱਲਦਾ ਕਿੰਨਾ ਜਹਾਜ਼, ਕਿੰਨੇ ਮਣਾ ਮੂੰਹ ਭਾਰ ਲੈ ਦਿੰਦੇ, ਲੱਦ ਦਿੰਦੇ ਨੇ ਉੱਤੇ। ਲੈ ਵਾਪਾਰ ਚੜ੍ਹਨ ਵਾਪਾਰੀ, ਵਪਾਰੀ ਆਪਣਾ ਮਾਲ ਵੀ ਲੱਦਿਆ ਹੁੰਦਾ ਹੈ ਅਤੇ ਆਪ ਵੀ ਚੜ੍ਹੇ ਹੁੰਦੇ ਨੇ। ਮਲਾਹ ਦੇਖਦਾ ਵੀ ਇਹਨਾਂ ਨੂੰ ਕੰਢੇ 'ਤੇ ਲਾਉਣਾ ਹੈ ਭਾਈ, ਨਫਾ ਦੇਣਾ ਕੋਈ ਇਹਨਾਂ ਨੂੰ। ਗੁਰੂ ਰੂਪੀ ਮਲਾਹ ਭਾਈ ਭਾਰੇ ਪਾਪਾਂ ਦੇ ਬੋਝ ਵਾਲੇ ਨੂੰ ਵੇਲੇ ਨੂੰ ਬੰਨੇ ਲਾ ਦਿੰਦੇ ਨੇ। ਹਾਂ,
ਸਾਇਰ ਲਹਿਰ ਨਾ ਵਿਆਪਈ, ਅਤ ਅਸਗਾਹ ਅਥਾਹ ਅਪਾਰੀ।
ਹਾਂ, ਸਾਇਰ ਨਾਮ ਸਮੁੰਦਰ ਦਾ, ਸਮੁੰਦਰ ਦੀਆਂ ਲਹਿਰਾਂ ਉਸ ਜਹਾਜ਼ ਨੂੰ ਨਹੀਂ ਵਿਆਪਦੀਆਂ, ਉੱਚਾ ਹੋ ਕੇ ਚੱਲਦਾ ਹੈ। ਸੋ ਇਸੇ ਤਰ੍ਹਾਂ ਭਾਈ ਨਾਮ ਦਾ ਵੇੜਾ ਵੀ ਹੈ ਜਿਹੜਾ ਸੰਸਾਰ ਤੋਂ ਉੱਚਾ ਹੋ ਕੇ ਚੱਲਦਾ ਹੈ। ਅਤ ਅਸਗਾਹ ਅਥਾਹ ਅਪਾਰੀ, ਅਤੀ ਬਹੁਤਾ ਹੀ ਸਗਾਹ ਡੂੰਘਾ ਸਮੁੰਦਰ, ਥਾਹ ਹੈ ਅਪਾਰ ਹੈ, ਇਉਂ ਸੰਸਾਰ ਸਮੁੰਦਰ ਵੀ ਅਤੀ ਡੂੰਘਾ ਥਾਹ ਹੈ। ਉਹਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਦੇ ਵੇੜੇ ਨੂੰ ਉੱਪਰ ਉੱਪਰ ਲੈ ਕੇ ਚੱਲਦੇ ਨੇ, ਪਾਣੀ ਤੋਂ ਉੱਪਰ ਚੱਲਦਾ ਪਦਾਰਥਾਂ ਰੂਪੀ ਜਲ ਤੋਂ, ਬਾਹਲੇ
ਬਹਿਲੇ ਪੂਰ ਲੰਘਾਏ ਦਾ
ਕਿਤੇ ਬਾਹਲੇ ਵੀ ਹੋਣੇ ਚਲੋ ਵੀ ਠੀਕ ਹੈ ਬਾਹਲੇ ਪੂਰ ਲੰਘਾਏ ਦਾ
ਬਾਹਲੇ ਪੂਰ ਲੰਘਾਏ ਦਾ
ਫਿਰ ਕਿੰਨਿਆਂ ਨੂੰ ਪਾਰ ਕੀਤਾ ਵੀ ਬਾਹਲਿਆਂ ਨੂੰ ਪੂਰਾਂ ਦੇ ਪੂਰ ਕਿੰਨੇ ਪਾਰ ਕਰ ਦਿੱਤੇ ਲੰਘਾ ਤੇ ਪਾਰ ਸਹੀ ਸਲਾਮਤ
ਸਹੀ ਸਲਾਮਤ ਪਾਰ ਉਤਾਰੀ
ਸਹੀ ਸਲਾਮਤ ਪਾਰ ਲਾਤਾ ਬੇੜਾ ਕਿਉਂਕਿ ਮਲਾਹ ਕੌਣ ਹੈ ਗੁਰੂ ਹੈ ਬੇੜੇ ਕਿਹੜੇ 'ਤੇ ਚੜਾਏ ਨੇ ਨਾ ਉਹਦੇ 'ਤੇ ਹਾਂ ਸਭ ਪਰਿਵਾਰ ਚੜਾਇਆ ਬੇੜੇ
ਦੂਣੇ ਚੌਣੇ ਦਮ ਹੋਣ ਲਾਹਾ ਲੈ ਲੈ ਕਾਜ ਸਵਾਰੀ
ਹੋਣ ਪਾਠਕ ਹੋਣ ਹੈ
ਹੋਣ
ਹੋਣ ਹੁਣ ਹੈ ਹੋਣ ਹਾਂ ਠੀਕ ਹੈ ਦੂਣੇ ਚੌਣੇ ਦਮ ਹੋਣ ਲਾਹਾ ਲੈ ਲੈ ਕਾ ਸਵਾਰੀ ਫਿਰ ਵਪਾਰੀਆਂ ਦਾ ਜਦੋਂ ਬੇੜਾ ਬੰਨੇ ਲੱਗ ਗਿਆ ਮਾਲ ਸਿਰੇ ਲੰਘ ਗਿਆ ਫਿਰ ਦੂਣੇ ਚੌਣੇ ਦਮੜੇ ਖੱਟਦੇ ਨੇ ਦਮ ਪੈਸੇ ਦਮੜੇ ਦੂਣਾ ਚੌਣਾ ਲਾਭ ਰੁਪਈਆਂ ਦਾ ਕਾਰਜ ਫਿਰ ਸੰਵਾਰਦੇ ਨੇ ਲੈ ਲੈ ਕੇ ਲਾਭ ਵਾਲੇ
ਗੁਰਮੁਖ ਸੁਖ ਫਲ ਸਾਧ ਸੰਗ ਭਵਜਲ ਅੰਦਰ ਦੁੱਤਰ ਤਾਰੀ
ਇਉਂ ਗੁਰਮੁਖ ਨੇ ਭਾਈ ਜਿਹੜੇ ਸਾਧ ਸੰਗ 'ਚ ਰਹਿੰਦੇ ਹੋਏ ਸੁਖ ਫਲ ਦੀ ਪ੍ਰਾਪਤੀ ਕਰਕੇ ਸੰਸਾਰ ਰੂਪੀ ਭਵਜਲ ਦੇ ਅੰਦਰ ਦੁੱਤਰ ਜਿਹੜਾ ਤਰਨਾ ਔਖਾ ਸੀ ਨਾ ਤਾਰੀ ਅਤੇ ਬੇੜੀ ਬਣ ਕੇ ਤਾਰੀ ਨਾਮ ਬੇੜੀ ਦਾ ਵੀ ਹੈ ਤਾਰੀ ਨਾਮ ਨਦੀ ਦਾ ਵੀ ਹੈ ਤਾਰੀ ਨਾਮ ਤਰਨ ਦਾ ਵੀ ਹੈ ਸੋ ਬੇੜੀ ਦੀ ਨਿਆਈ ਪਾਈ ਤਾਰ ਦਿੰਦੇ ਨੇ ਸੰਸਾਰ ਰੂਪੀ ਸਮੁੰਦਰ 'ਚੋਂ ਆਪ ਤਰਦੇ ਨੇ ਅਤੇ ਹੋਰਨਾਂ ਨੂੰ ਵੀ ਤਾਰ ਦਿੰਦੇ ਨੇ
ਜੀਵਨ ਮੁਕਤ ਜੁਗਤ ਨਿਰੰਕਾਰੀ
ਇਉਂ ਫਿਰ ਭਾਈ ਉਹਨਾਂ ਨੂੰ ਜੀਵਨ ਮੁਕਤ ਕਿਹਾ ਜਾਂਦਾ ਉਹ ਨਿਰੰਕਾਰ ਦੀ ਨਿਰੰਕਾਰੀ ਦੀ ਯੁਕਤੀ ਵਾਲੇ ਹੋ ਗਏ ਅਤੇ ਨਿਰੰਕਾਰ ਦੀ ਆਪਣੀ ਦੱਸੀ ਹੋਈ ਯੁਕਤੀ ਨਾਲ ਜਿਹੜੇ ਸੀ ਤੱਤ ਗਿਆਨੀ ਬਣ ਗਏ ਜੀਵਨ ਮੁਕਤ ਹੋ ਗਏ ਬਸ ਇੱਥੋਂ ਤੱਕ ਸੀ ਸਵੇਰ ਵਾਲੇ ਇਸੇ ਪੌੜੀ ਨੂੰ ਪੜ੍ਹੋ ਸਾਰੇ
ਪਰ ਉਪਕਾਰੀ
ਪਾਰ ਅਥਰਵਣ ਲੱਦੀ ਲੈ ਵਾਪਾਲ ਚੜ੍ਹਨ ਵਾਪਾਰੀ ਸਾਇਰ ਲਹਿਰ ਨਾ ਵਿਆਪਈ ਆਤ ਅਸਗਾਹ ਅਥਾਹ ਵਪਾਰੀ ਬਾਹਲੇ ਪੂਰ ਲੰਘਾਏਦਾ ਸਹੀ ਸਲਾਮਤ ਪਾਰ ਉਤਾਰੀ ਦੂਣੇ ਚੌਣੇ ਦਮ ਹੋਣ ਲਾਹਾ ਲੈ ਲੈ ਕਾਜ ਸਵਾਰੀ ਗੁਰਮੁਖ ਸੁਖ ਫਲ ਸਾਧ ਸੰਗ ਭਵ ਜਲ ਅੰਦਰ ਦੁੱਤਰ ਤਾਰੀ ਜੀਵਨ ਮੁਕਤ ਜੁਗਤ ਨਿਰੰਕਾਰੀ ਜੀਵਨ ਮੁਕਤ ਜੁਗਤ ਨਿਰੰਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।